Hello, Gurdjieff. Yeah. ਜੁਗ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਸ਼ਾਮਾਂ ਦੇ ਦੀਵਾਨਾਂ ਦੇ ਵਿੱਚ ਸ਼ਾਮਿਲ ਹੋਣ ਲਈ ਇਕੱਤਰ ਹੋਏ ਹਾਂ। ਭਾਈ ਸਾਹਿਬ ਜੀ ਦਾ ਜੀ ਆਇਆਂ ਨੂੰ
ਵਾਹਿਗੁਰੂ।
ਸੋਧਨਾ ਦੇ ਦੀਵਾਨ ਅੱਜ ਉਹਨਾਂ ਦਾ ਆਖਰੀ ਦੀਵਾਨ ਹੈ। ਆਪਾਂ ਸਾਰਿਆਂ ਨੇ ਬਹੁਤ ਹੀ ਪਿਆਰ ਅਤੇ ਸਤਿਕਾਰ ਸਹਿਤ ਲਾਈਨਅਪ ਲੱਗੀ ਹੋਈ ਹੈ, ਮੱਥਾ ਟੇਕ ਕੇ ਪਿਆਰ ਨਾਲ ਪਿੱਛੇ ਜਾਣ ਦੀ ਕਿਰਪਾਲਤਾ ਕਰਨੀ ਜੀ। ਲੰਗਰ ਹਾਲ ਨੇ ਜੋ ਬਾਹਰ ਪਿਛਲੇ ਪਾਸੇ ਟੈਂਟ ਲੱਗਾ ਹੈ, ਉੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਪਹਿਲਾਂ ਲੰਗਰ ਸੀ ਬੇਸਮੈਂਟ ਦੇ ਵਿੱਚ, ਉਸ ਦੇ ਵਿੱਚ ਸੰਗਤਾਂ ਦੇ ਬੈਠਣ ਦੇ ਲਈ ਸਕਰੀਨਾਂ ਲੱਗੀਆਂ ਹੋਈਆਂ ਨੇ। ਜੇ ਅਸੀਂ ਸੰਗਤ ਨੂੰ ਇੱਥੇ ਜਗ੍ਹਾ ਨਹੀਂ ਮਿਲੀ ਤਾਂ ਤੁਸੀਂ ਉੱਥੇ ਜਾ ਸਕਦੇ ਹੋ। ਬੱਚਿਆਂ ਵਾਲਿਆਂ ਬੀਬੀਆਂ ਨੂੰ ਬੇਨਤੀ ਹੈ ਕਿ ਉੱਪਰ ਗੈਲਰੀ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਲੈ ਕੇ ਉੱਥੋਂ ਤੁਸੀਂ ਕੀਰਤਨ ਸਰਵਣ ਕਰੋ ਜੀ। ਬਾਹਰਲੇ ਪਾਸੇ ਜੋ ਪਹਿਲਾ ਸਾਊਥ ਗੇਟ ਵਸ ਪਾਸੇ ਟੈਂਟ ਹੈ, ਉਸ ਦੇ ਵਿੱਚ ਫਸਟ ਏਡ, ਸਿਕਿਉਰਿਟੀ, ਕੰਟਰੋਲ ਰੂਮ, ਲੋਸਟ ਐਂਡ ਫਾਊਂਡ ਦਾ ਸਿਸਟਮ ਉਹਦੇ ਵਿੱਚ ਸੈਟਅਪ ਕੀਤਾ ਗਿਆ ਹੈ। ਆਪ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਹੈ ਤਾਂ ਆਪਾਂ ਉੱਥੇ ਕੋਂਟੈਕਟ ਕਰ ਸਕਦੇ ਹੋ। ਹੁਣ ਆਓ ਪਿਆਰ ਅਤੇ ਸਤਿਕਾਰ ਸਹਿਤ ਕੀਰਤਨ ਸਰਵਣ ਕਰੀਏ ਜੀ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੂੰ ਮੇਰੋ ਨੇ ਪਰਬਤ ਸਵਾਮੀ ਓਟ ਗਹੀ ਮੈਂ ਨਾਮ ਬੋਲੋ ਰਗਲੀ ਹਰ
ਤਾਨਾ ਤਾਨਾ ਸਤ
संत सिपाही गोविंद सिंह जी पंथ दे बालक गोविंद सिंह जी पंथ दे बालक गोविंद सिंह जी ग्रंथ साहिब जी
Oh, Oh, God, God. शशीर शब्द जीन फिर लग गए नबी आवे
सुख पाया
ਸਤਿਗੁਰੁ ਦਇਆਲ ਤਾਂ ਸ਼ਰਦਾ ਸਤਿਗੁਰੁ ਦਇਆਲ ਕਬੂ ਝੂਰੀਏ ਸਤਿਗੁਰੁ ਸਤਿਗੁਰੁ ਹੋਏ ਦਇਆ ਹਰ ਰੰਗ ਮਾਣੀਏ ਸਤਿਗੁਰੁ ਹੋਏ ਦਇਆ ਤਾਂ ਜਮ ਨਾ ਡਰ ਗਏ ਸਤਿਗੁਰੁ ਹੋਏ ਦਇਆ ਸਤ ਹੀ ਸੁਖ ਦੇ ਸਤਿਗੁਰੁ ਹੋਏ ਦਇਆ ਤਾਂ ਨਵਾਂ ਪਾਈਏ ਸਤਿਗੁਰੁ ਹੋਏ ਦਇਆ ਸੱਚ ਸਮਾਈਏ ਕਿਲ ਲਿਖ ਦੁਖੀ जन्म जन्म के किल बिख दुखी उतरे गुरुदा
पाद ब्रह्म शरणाई Hallelujah.
ਗੁਰ ਕੀ ਪੈਰੀ ਪਾਏ ਕਿਨ ਮਾਹੀ ਮਿਦਾਰੀ ਤਿਸ ਸਾਹਿਬ ਕੀ ਤਿਸ ਸਾਹਿਬ ਕੀ
ਆਏ ਆਏ ਰਸਤੇ ਦੇ ਵਿੱਚ ਬਿਠਾ ਲਿਓ ਸੰਗਤ ਬਹਿਣ ਦੀ ਥੋੜੀ ਜਗ੍ਹਾ ਬਣ ਜਾਏ ਤੇ ਆਪਾਂ ਸਾਰੇ ਟਿਕਾ ਬਣਾ ਕੇ ਬੈਠੀਏ। ਬਹੁਤ ਮਨ ਜੋੜ ਕੇ ਥੋੜਾ ਚਿਰ ਆਪਾਂ ਹਾਜ਼ਰੀ ਭਰੀਏ। ਅੱਜ ਇਸ ਸਮਾਗਮ ਦਾ ਦੂਸਰਾ ਔਰ ਲਾਸਟ ਦੀਵਾਨ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚ। ਅੱਜ ਸਾਡਾ ਕੈਨੇਡਾ ਦਾ ਇਹ ਜਿਹੜਾ ਇੱਥੇ ਤੱਕ ਦਾ ਟੂਰ ਅਸੀਂ ਰੱਖਿਆ ਸੀ ਥੋੜੇ ਦਿਨਾਂ ਦਾ, ਤਕਰੀਬਨ 22-24 ਦਿਨ ਲਾ ਲਓ, ਤੇ ਹੁਣ ਮੈਂ ਅੱਜ ਲਾਸਟ ਸਮਾਨ ਲਾ ਕੇ ਵਾਪਸ ਇੰਡੀਆ ਜਾਣਾ। 5-6 ਦਿਨ ਉੱਥੇ ਲਾ ਕੇ ਫਿਰ ਵਾਪਸ ਸਰੀ ਦੇ ਇਲਾਕੇ ਵਿੱਚ ਪ੍ਰੋਗਰਾਮ। ਸੋ ਬੜੇ ਉਤਸ਼ਾਹ ਨਾਲ ਕੈਨੇਡਾ ਦੀ ਧਰਤੀ ਉੱਤੇ ਜਿੱਥੇ ਜਿੱਥੇ ਵੀ ਪ੍ਰੋਗਰਾਮ ਹੋਏ ਬੜੇ ਬੜੇ ਉਤਸ਼ਾਹ ਨਾਲ ਸੰਗਤਾਂ ਆਈਆਂ, ਬਹੁਤ ਪਿਆਰ ਦਿੱਤਾ, ਬੜਾ ਉਤਸ਼ਾਹ ਵਿਖਾਇਆ ਤੇ ਮੈਨੂੰ ਵੀ ਇਹ ਸਮਝ ਆ ਗਈ ਹੈ ਕਿ ਜਦੋਂ ਵੀ ਕੈਨੇਡਾ ਆਈਏ ਵੱਡੇ ਸ਼ਹਿਰਾਂ ਵਿੱਚ ਦੋ ਦਿਨ ਨਾਲ ਗੱਲ ਨਹੀਂ ਬਣਦੀ, ਘੱਟ ਤੋਂ ਘੱਟ ਇੱਕ ਹਫ਼ਤਾ ਚਾਹੀਦਾ। ਇੱਕ ਵੀਕ ਹੋਵੇ ਫਿਰ ਖੁੱਲਾ ਟਾਈਮ ਟਾਈਮ ਕਰਦਾ। ਸੱਤ ਦਿਨਾਂ ਦਾ ਕੰਮ ਅਸੀਂ ਦੋ ਦਿਨਾਂ ਚ ਕੀਤਾ, ਕਈ ਜਗ੍ਹਾ ਕਈ ਘਰਾਂ ਚ। ਔਰ ਹੁਣ ਤੱਕ ਜਦੋਂ ਤੱਕ ਦੀਵਾਨ ਲਾਉਣਾ ਹੁੰਦਾ ਉਦੋਂ ਤੱਕ ਇੰਨੇ ਥੱਕ ਜਾਈਦਾ ਵੀ ਤੁਰਨਾ ਵੀ ਆਉਂਦਾ, ਮਤਲਬ ਕਦੇ ਕਿਤੇ ਕਦੇ ਕਿਤੇ ਰਾਤ ਬਹੁਤ ਲੇਟ ਤੱਕ। ਸਾਰੇ ਪਿਆਰ ਵਾਲੇ ਵੀ ਨੇ, ਜਾਣਦੇ ਨੇ, ਇੰਡੀਆ ਤੋਂ ਸਾਰੇ ਪੁਰਾਣੇ ਨੇ, ਨਹੀਂ ਸੁਣਦੇ ਨਹੀਂ ਜਾਂਦੇ ਤਾਂ ਨਾਰਾਜ਼ ਹੁੰਦੇ। ਚਲੋ ਕੋਈ ਨੀ, ਹੁਣ ਹੌਲੀ ਹੌਲੀ ਹਿਸਾਬ ਜਿਹਾ ਚੱਲਦਾ, ਤਜਰਬਾ ਹੋ ਗਿਆ। ਬਹੁਤ ਪਿਆਰ ਨਾਲ ਸੰਗਤਾਂ ਜੁੜਦੀਆਂ ਨੇ, ਨਾਲੇ ਕੁਝ ਮੈਨੂੰ ਤੇ ਸੱਚੀ ਕਹਿ ਰਿਹਾ ਵਧੀਆ ਲੱਗਿਆ ਕੈਨੇਡਾ। ਜਿੰਨੇ ਰੌਲੇ ਰੌਲੇ ਜੇ ਪੈਂਦੇ ਨੇ ਨਾ ਨੈੱਟ ਦੇ ਉੱਤੇ ਸੋਸ਼ਲ ਮੀਡੀਆ ਤੇ, ਕੈਨੇਡਾ ਦੀ ਛਵੀ ਜਿੱਦਾਂ ਦੀ ਬਣਾਈ ਜਾਂਦੀ ਹੈ, ਕੈਨੇਡਾ ਉੱਦਾਂ ਦਾ ਹੈ। ਸਿਸਟਮ ਫਿਰ ਵੀ ਠੀਕ ਹੈ, ਚੱਲ ਰਿਹਾ ਸਾਰਾ ਕੁਝ, ਪਰ ਕਈ ਵਾਰੀ ਵਿਖਾਇਆ ਹੋਇਆ ਹੋਰ ਜਾਂਦਾ ਹੁੰਦਾ ਕੁਝ, ਬਿਨਾਂ ਆਏ ਵੇਖੇ ਤੋਂ ਸਮਝੇ ਤੋਂ ਬਿਨਾਂ ਪਤਾ ਨਹੀਂ ਲੱਗਦਾ। ਚਾਹੇ ਕਿਸੇ ਦੀ ਛਵੀ ਹੋਵੇ, ਹੁਣ ਤੁਸੀਂ ਸਾਡੇ ਬਾਰੇ ਵੀ ਸੁਣਦੇ ਹੀ ਆ, ਕੋਈ ਕੁਝ ਬੋਲਦਾ, ਕੋਈ ਕੁਝ ਬੋਲਦਾ, ਕੋਈ ਚੰਗਾ ਕੋਈ ਮਾੜਾ, ਨਾ ਕਈਆਂ ਨੇ ਸੁਣਿਆ ਨਹੀਂ ਹੁੰਦਾ, ਵੇਖਿਆ ਨਹੀਂ ਹੁੰਦਾ, ਪਰਖਿਆ ਨਹੀਂ ਹੁੰਦਾ, ਤਾਂ ਵੀ ਆਪੋ ਆਪਣਾ ਪੁਆਇੰਟ ਆਫ ਵਿਊ ਹੁੰਦਾ, ਹਰ ਬੰਦੇ ਆਪੋ ਆਪਣਾ ਨਜ਼ਰੀਆ ਹੁੰਦਾ, ਆਪੋ ਆਪਣਾ ਢੰਗ, ਆਪੋ ਆਪਣੀ ਮੱਤ ਹੈ, ਆਪੋ ਆਪਣੀ ਸੋਚਣੀ ਹੈ, ਉਸ ਹਿਸਾਬ ਨਾਲ ਬੰਦਾ ਸੋਚਦਾ। ਸੋ ਜਾਂ ਰਾਹ ਪੈ ਜਾਣੀ ਹੈ ਜਾਂ ਵਾਹ ਪੈ ਜਾਣੀ ਹੈ, ਪਤਾ ਫੇਰ ਲੱਗਦਾ ਮਿਲਿਆ ਤੇ, ਗੱਲਬਾਤ ਕੀਤਿਆਂ ਤੇ, ਸੁਣਿਆ ਤੇ, ਸਮਝਿਆ ਤੇ, ਸੰਗਤ ਕੀਤੀ ਤੇ, ਫਿਰ ਪਤਾ ਲੱਗਦਾ। ਤੇ ਉਹ ਸੱਚ ਵੀ ਇਹੋ ਹੀ ਹੈ ਕਿ ਜ਼ਿੰਦਗੀ ਚਾਹੇ ਮੈਂ ਹਾਂ ਚਾਹੇ ਤੁਸੀਂ ਹੋ, ਕੋਈ ਹੋ, ਕਿਸੇ ਬਾਰੇ ਵੀ ਰਾਏ ਨਾ ਬਣਾਓ ਜਿੰਨਾ ਚਿਰ ਪੂਰਾ ਪਤਾ ਰਾਏ ਬੜੀ ਮੂਰਖਤਾਈ ਹੁੰਦੀ ਹੈ। ਜਿਹੜੇ ਬੰਦੇ ਕਿਸੇ ਬਾਰੇ ਏਦਾਂ ਹੀ ਰਾਏ ਬਣਾ ਦਿੰਦੇ ਨੇ, ਚੰਗਾ ਕਹਿਣਾ ਹੈ ਤੇ ਵੇਖ ਪਰਖ ਲਿਓ, ਤੇ ਜੇ ਮਾੜਾ ਵੀ ਕਹਿਣਾ ਤੇ ਤਾਂ ਵੀ ਚੰਗੀ ਤਰ੍ਹਾਂ ਵੇਖ ਪਰਖ, ਇਹ ਬੜਾ ਜ਼ਰੂਰੀ। ਸੁਣੇ ਸੁਣਾਏ ਤੇ ਚੰਗਾ ਨਹੀਂ ਕਹਿਣਾ, ਸੁਣੇ ਸੁਣਾਏ ਤੇ ਚੰਗਾ ਵੀ ਨਹੀਂ ਕਹਿਣਾ, ਤੇ ਸੁਣੇ ਸੁਣਾਏ ਤੇ ਮਾੜਾ ਵੀ ਨਹੀਂ ਕਹੀ, ਸੁਣਿਆ ਸੁਣਾਇਆ ਵੇਖਿਆ ਪਰਖਿਆ ਹੱਡ ਬੀਤੀਆਂ ਆਪ ਬੀਤੀਆਂ ਬੜਾ ਜ਼ਰੂਰੀ। ਸੋ ਰਲ ਮਿਲ ਬੈਠਣ ਦਾ ਸਮਾਂ ਮਿਲਿਆ, ਲਾਸਟ ਦੀਵਾਨ ਹੈ, ਸਵਾ ਘੰਟਾ ਆਪਾਂ ਰਲ ਕੇ ਕੀਰਤਨ ਕੀਤਾ। ਮੈਨੂੰ ਪੰਜ ਮਿੰਟ ਰਹਿੰਦੇ ਸੀ, ਸੱਤ ਮਿੰਟ ਜਦੋਂ ਆਪਾਂ ਸ਼ੁਰੂ ਕੀਤਾ, ਬੜਾ ਆਨੰਦ ਬਣਿਆ ਹੋਇਆ ਸੀ, ਮਨ ਮਸਤ ਸੀ। ਜਦੋਂ ਮੈਂ ਕਹਿ ਰਿਹਾ ਸੀ ਹੱਥ ਸਿਰ ਤੇ ਰੱਖਿਓ ਜੀ, ਮੈਨੂੰ ਤੁਹਾਡਾ ਨਹੀਂ ਪਤਾ, ਮੈਂ ਗੁਰੂ ਗੋਬਿੰਦ ਸਿੰਘ ਨੂੰ ਵਿਜੁਅਲਾਈਜੇਸ਼ਨ ਕਰ ਰਿਹਾ ਸੀ, ਮੈਂ ਇਮੈਜੀਨੇਸ਼ਨ ਕਰ ਰਿਹਾ ਸੀ, ਮੈਂ ਫੀਲ ਕਰ ਰਿਹਾ ਸੀ ਵੀ ਉਹਨਾਂ ਦਾ ਸਾਡੇ ਸਿਰ ਤੇ ਹੱਥ, ਮਹਿਸੂਸ ਕਰਦਾ ਸੀ ਇਹ ਮੇਰਾ ਸੱਚ, ਇਹ ਸਾਰਿਆਂ ਦਾ ਸੱਚ ਹੈ ਨਹੀਂ, ਮੇਰਾ ਸੱਚ। ਦੂਜਾ ਬੰਦਾ ਕਿਵੇਂ ਮਹਿਸੂਸ ਕਰਦਾ ਸੀ ਉਹ ਸੱਚ, ਤੇ ਜੋ ਤੁਸੀਂ ਮਹਿਸੂਸ ਕਰਦੇ ਹੋ ਤੁਹਾਡਾ ਉਹ ਸੱਚ। ਤੇ ਜਦੋਂ ਇੱਦਾਂ ਗਾ ਰਹੇ ਹਾਂ, ਪੜ੍ਹ ਰਹੇ ਹਾਂ, ਆਨੰਦ ਆ ਰਿਹਾ, ਰਸ ਆ ਰਿਹਾ, ਫਿਰ ਮਨ ਕਰਦਾ ਇੱਕ ਘੰਟਾ ਕੀ, ਦੋ ਘੰਟੇ, ਤਿੰਨ ਘੰਟੇ, ਏਦਾਂ ਹੀ ਚੱਲ ਜਾਂਦਾ। ਸਾਡੇ ਉੱਥੇ ਮੰਥਲੀ ਦੀਵਾਨ ਕਰੀਦਾ ਮਹੀਨੇ ਬਾਅਦ, ਇੱਕ ਦਿਨ ਪਹਿਲਾਂ ਅਸੀਂ ਇੱਦਾਂ ਪ੍ਰੋਗਰਾਮ ਕਰੀਏ, ਉੱਥੇ 50-100 ਹੁੰਦਾ, ਸਰੀਰ ਜ਼ਿਆਦਾ ਨਹੀਂ ਹੁੰਦਾ, ਇੱਕ ਦਿਨ ਪਹਿਲਾਂ ਹੁੰਦਾ ਖਾਲੀ। ਸੰਗਰਾਂਦ ਦਾ ਦੀਵਾਨ ਵੱਡਾ ਹੁੰਦਾ, ਰਸ਼ ਬਹੁਤ ਹੁੰਦਾ, ਬਹੁਤ ਸੰਗਤ ਆਉਂਦੀ ਹੈ, ਪਰ ਇੱਕ ਦਿਨ ਪਹਿਲਾਂ ਖਾਲੀ ਹੁੰਦਾ, 20 ਜਣੇ, 50-100 ਹੁੰਦਾ। ਉਦਣ ਫਿਰ ਡੇਢ ਘੰਟਾ ਨਾ ਇੱਦਾਂ ਹੀ ਜਿਵੇਂ ਕੀਰਤਨ ਆਪਾਂ ਕਰਦੇ ਸੀ, ਡੇਢ ਦੋ ਘੰਟੇ ਇੱਦਾਂ ਹੀ ਕੀਰਤਨ ਹੁੰਦਾ, ਤੇ ਇੰਨਾ ਰਸ ਬਣਦਾ ਹੁੰਦਾ ਵੀ ਅਰਦਾਸ ਚ ਖੜੇ ਹੋਈਦਾ, ਅੱਖਾਂ ਬੰਦ ਕੀਤੀਆਂ ਬਾਜੇ ਤੇ ਬਹਿ ਗਏ, ਅੱਖਾਂ ਬੰਦ ਕੀਤੀਆਂ ਖੜੇ ਹੋ ਗਏ, ਹੁਕਮਨਾਮਾ ਹੋ ਗਿਆ, ਏਦਾਂ ਹੀ ਮਾਰਦੇ ਮਗਰ ਨਾ ਕੋਈ ਗੱਲ, ਨਾ ਕੋਈ ਬਾਤ, ਕੋਈ ਵਿਚਾਰ ਨੀ, ਕੋਈ ਪਤਕਥਾ ਨੀ, ਕੋਈ ਪ੍ਰਸੰਗ ਨੀ, ਬਸ ਏਦਾਂ ਹੀ ਲੋਰ ਹੁੰਦਾ, ਇੱਕ ਮਸਤੀ, ਇੱਕ ਆਨੰਦ ਬਣਿਆ। ਚਲੋ ਕੁਝ ਵਿਚਾਰਾਂ ਕਰਨੀਆਂ ਵੀ ਜ਼ਰੂਰੀ ਹੁੰਦੀਆਂ ਨੇ, ਕੁਝ ਭੈਣ ਭਰਾ ਵਿਚਾਰਾਂ ਸੁਣ ਕੇ ਸਮਝ ਕੇ ਆਪਣੇ ਜੀਵਨ ਵਿੱਚ ਚੇਂਜ ਲਿਆਉਂਦੇ, ਪਲਟਾ ਆਉਂਦਾ, ਕਈ ਦਾੜੀਆਂ ਰੱਖਦੇ ਨੇ, ਕੁਝ ਕੇਸ ਰੱਖ ਲੈਂਦੇ ਨੇ, ਕੁਝ ਅੰਮ੍ਰਿਤ ਛੱਕ ਲੈਂਦੇ ਨੇ, ਗੁਰੂ ਵਾਲੇ ਬਣ ਜਾਂਦੇ ਨੇ। ਅੰਮ੍ਰਿਤ ਸੰਚਾਰ ਐਡਮਿੰਟਨ ਚ ਹੋਇਆ, ਅਗਲੀ ਵਾਰੀ ਜਦੋਂ ਵੀ ਕਹਿਣਗਰੀ ਦਾ ਸਮਾਗਮ ਹੋਇਆ ਬਣਿਆ, ਤਿੰਨ ਚਾਰ ਦਿਨ ਜੋ ਵੀ ਪ੍ਰੋਗਰਾਮ ਰੱਖਾਂਗੇ ਆਪਾਂ ਨਾਲ ਅੰਮ੍ਰਿਤ ਸੰਚਾਰ ਵੀ ਰੱਖੀ, ਲੋਹਾ ਗਰਮ ਹੋਵੇ ਤੇ ਸੱਟ ਵੱਜ ਜਾਣੀ ਚਾਹੀਦੀ। ਇੱਕ ਮੌਕਾ ਹੀ ਹੁੰਦਾ ਬੰਦਾ ਟੁੱਟਦਾ ਇੱਥੇ ਕਿਤੇ ਨਾ ਕਿਤੇ ਸੰਗਤ ਵਿੱਚ ਮਾੜੀ ਚ ਜਾ ਕੇ ਤੇ ਜੁੜਦਾ ਜੁੜਦਾ ਬੰਦਾ ਜੋੜੀ ਜਾਂਦਾ ਸੰਗਤ ਵਿੱਚ ਆਇਆ ਤੇ ਨਿੱਕੇ ਨਿੱਕੇ ਬੱਚੇ। ਅੱਜ ਮੈਂ ਇੱਕ ਪਰਿਵਾਰ ਦੇ ਗਿਆ, ਭੈਣ ਸਾਡੀ ਉੱਥੇ ਸਮਾਣੇ ਤੋਂ ਹੈ ਤੇ ਮੈਂ ਉਹ ਛੋਟੀ ਜਿਹੀ ਬੱਚੀ ਸੀ ਜਦੋਂ ਉਹਦੇ ਮਾਂ ਪਿਓ ਮੋਟਰਸਾਈਕਲ ਤੇ ਲਿਆਉਂਦੇ ਸੀ। ਮੋਟਰਸਾਈਕਲ ਤੇ ਆਉਣਾ, ਦੋਵਾਂ ਨੇ ਦੋ ਬੱਚੇ ਭਾ ਲੈਣੇ ਨਾਲ, ਨਿੱਕੇ ਨਿੱਕੇ ਨਿਆਣੇ, ਮਤਲਬ ਉਸ ਵੇਲੇ ਪੰਜ ਸੱਤ ਸਾਲ ਦੀ ਬੇਟੀ, ਪੰਜ ਦਸ ਕੁ ਸਾਲ ਦਾ ਬੇਟਾ ਤੇ ਦੀਵਾਨਾ ਚ ਆਉਣਾ ਨਿੱਕੇ ਨਿੱਕਿਆਂ ਨੂੰ। ਮੈਂ ਜਦੋਂ ਦੀ ਗੱਲ ਕਰਦਾ ਇਹ 25 ਸਾਲ ਪਹਿਲਾਂ ਦੀ, ਤੇ ਬੱਚੇ 5 ਸਾਲ ਦੇ ਸੀ, ਅੱਜ 30 ਸਾਲ ਦੇ ਆ। ਉਹ ਜਿਹੜਾ 5 ਸਾਲ ਦਾ ਬੱਚਾ ਮੋਟਰਸਾਈਕਲ ਤੇ ਬੈਠਾ ਦੀਵਾਨਾ ਚ ਗਿਆ ਤੇ ਅੱਜ ਇੰਨਾ ਪਿਆਰ, ਅੱਜ ਵੀ ਮਨ ਵਿੱਚ ਉਹ 25 ਸਾਲ ਬਾਅਦ ਉਹ ਜਿਹੜੀ ਮੈਂਬਰੀ ਹੈ ਬੱਚੇ ਦੀ ਅੱਜ ਵੀ ਕਾਇਮ ਹੈ ਤੇ ਉਹ ਬੱਚੇ ਹੁਣ ਖੁਦ ਬੱਚਿਆਂ ਵਾਲੇ ਬਣ ਗਏ, ਬੱਚਿਆਂ ਵਾਲੇ ਖੁਦ ਬਣ ਗਏ। ਤੇ ਉਹ ਜਦੋਂ ਮੈਂ ਅੱਜ ਘਰ ਗਿਆ ਉਹਨਾਂ ਦੇ ਮਾਂ ਪਿਓ ਨਾਲ, ਉਹਨਾਂ ਨੇ ਫੋਨ ਤੇ ਗੱਲ ਕਰਾਈ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਸੀ ਤੁਹਾਡਾ ਉਹ ਮੋਟਰਸਾਈਕਲਾਂ ਤੇ ਬੱਚਿਆਂ ਨੂੰ ਲਿਜਾਣਾ, ਆਹ ਤੁਹਾਡੇ ਬੱਚੇ ਹੁਣ ਤੱਕ ਜੁੜੇ ਹੋਏ ਲੱਗੇ ਹੋਏ, ਜਿਹੜਾ ਅਸੀਂ ਨਿੱਕੇ ਨਿੱਕੇ ਨਿਆਣਿਆਂ ਨੂੰ ਸੰਗਤ ਚ ਲਿਆਉਂਦੇ ਹਾਂ, ਆ ਜਾ ਬਹਿ ਜਾ ਬੈਠ ਜਾ, ਨਿੱਕੇ ਨਿੱਕੇ ਬੱਚੇ ਬੈਠਣਗੇ, ਇਹਨਾਂ ਦੇ ਵੱਡੇ ਹੋਣਾ, ਇਹਨਾਂ ਦੇ ਪਰਿਵਾਰ ਬਣਨੇ ਨੇ ਤੇ ਇਹਨਾਂ ਨੂੰ ਇਹ ਮੈਂਬਰੀ ਭੁੱਲਦੀ ਨਹੀਂ, ਇਹ ਯਾਦ ਬਣ ਜਾਂਦੀ ਵੀ ਹਾਂ ਅਸੀਂ ਏਦਾਂ ਸਤਸੰਗ ਚ ਗਏ ਸੀ, ਅਸੀਂ ਗੁਰਦੁਆਰੇ ਗਏ ਸੀ। ਆਹ ਪੁਰਾਣੇ ਜਿੰਨੇ ਬੈਠੇ ਹੋ ਗੁਰਮੁਖੋ, ਮੇਰੀ ਉਮਰ ਦੇ ਜਿਹੜੇ ਵੀ ਹੋ ਤੁਸੀਂ, ਕੋਈ 40 ਦਾ, ਕੋਈ 30 ਦਾ, ਪੰਜਾਬ ਨੂੰ ਚੇਤਾ ਕਰੋ। ਅਜੇ ਤੱਕ ਵੀ ਚੇਤਾ ਵੀ ਉੱਥੇ ਖੰਡ ਪਾਠ ਹੁੰਦਾ ਸੀ ਗੁਰਪੁਰਬ ਦਾ, ਤੇ ਅਸੀਂ ਪਾਠੀਆਂ ਨੂੰ ਖਾਂਦੇ ਹੁੰਦੇ ਰਾਤਾਂ ਨੂੰ, ਮੁੰਡਿਆਂ ਨੇ ਜਾਗਣਾ ਤੇ ਨੌਜਵਾਨਾਂ ਨੇ ਪਾਠੀਆਂ ਨੂੰ ਰਾਤ ਨੂੰ ਜਗਾਉਣਾ, ਚਾਹ ਬਣਾ ਕੇ ਦੇਣੀ ਉਹਨਾਂ ਨੂੰ, ਰੌਲ ਦੇ ਵੇਲੇ ਖਾਉਣਾ। ਤੇ ਜਿਨ੍ਹਾਂ ਨੇ ਪੁਰਾਣੀ ਕੋਈ ਵੀ ਸੇਵਾ ਬਚਪਨ ਦੇ ਵਿੱਚ ਕੀਤੀ ਹੁੰਦੀ ਹੈ ਉਹਨਾਂ ਦੀ ਅਜੇ ਤੱਕ ਮੈਂਬਰੀ ਹੈ ਵੀ ਉਦੋਂ ਨਿੱਕੇ ਨਿੱਕੇ ਹੁੰਦੇ ਸੀ ਅਸੀਂ 5-7 ਜਣਿਆਂ ਨੇ ਇਕੱਠੇ ਹੋ ਜਾਣਾ। ਉਹ ਜਿਹੜਾ ਇੱਕ ਮਾਹੌਲ ਹੁੰਦਾ ਹੈ, ਉਹ ਯਾਦ ਹੈ ਜਿਹੜੀ, ਉਹ ਸਾਨੂੰ, ਉਹ ਸਾਡਾ ਉਸ ਵੇਲੇ ਮਾਈਂਡ ਬਣ ਰਿਹਾ ਹੁੰਦਾ ਜਿਹੜੇ 10-12-15 ਸਾਲ ਬਚਪਨ ਦੇ, ਔਰ ਉਹ ਸਾਡੀਆਂ ਯਾਦਾਂ ਜਿਹੜੀਆਂ ਨੇ ਉਹਦਾ ਸੰਗ੍ਰਹਿ ਹੁੰਦਾ ਹੈ ਔਰ ਉਹ ਭੁੱਲਦਾ ਨਹੀਂ, ਸਾਰੀ ਜ਼ਿੰਦਗੀ ਨਾਲ ਚੱਲਦਾ। ਇੰਡੀਆ ਵਿੱਚ ਸਮਾਗਮ ਹੁੰਦੇ ਨੇ, ਮੈਂ ਕਹਿੰਦਾ ਹੁੰਦਾ ਕਿ ਵੇਖੋ 500-700 ਨੌਜਵਾਨ ਸੇਵਾ 'ਚ ਲੱਗਾ ਹੁੰਦਾ ਜਦੋਂ ਵੱਡਾ ਸਮਾਗਮ ਹੁੰਦਾ ਜਿੱਥੇ ਵੀ ਕਿਤੇ। 3 ਦਿਨ ਦਾ ਪ੍ਰੋਗਰਾਮ ਹੋਣਾ ਹੈ, ਸਿਆਣਿਆਂ ਨੇ ਪ੍ਰੋਗਰਾਮ ਉਲੀਕਣੇ ਹੁੰਦੇ, ਉਹਨਾਂ ਨੇ ਪਲੈਨ ਪਲੈਨਿੰਗ ਕਰਨੀ ਹੁੰਦੀ ਹੈ, ਜਿਹੜੇ 40 ਦਾ 50 ਨੂੰ ਪਲੈਨਿੰਗ ਕਰਦੇ ਨੇ ਤੇ ਜਿਹੜੇ 18 ਸਾਲ ਦੇ, 15 ਦੇ, 20 ਦੇ, ਉਹਨਾਂ ਨੂੰ ਕੁਝ ਕਰਨ ਨੂੰ ਚਾਹੀਦਾ। ਉਹਨਾਂ ਨੂੰ ਫਿਜ਼ੀਕਲ ਵਰਕ ਜੇ ਤੁਸੀਂ ਨਹੀਂ ਦਿਓਗੇ, ਜਵਾਨੀ ਲਈ ਸੇਵਾ ਹੈ ਤੇ 40 ਤੋਂ ਟੱਪ ਜਾਣ ਉਹਨਾਂ ਲਈ, ਬੋਲੋ ਹੁਣ ਆਪ ਹੀ ਸਾਫ ਸਾਫ, ਜਵਾਨਾਂ ਲਈ ਸੇਵਾ ਹੈ ਤੇ 40 ਤੋਂ ਟੱਪ ਜਾਣ ਜਿਹੜੇ ਉਹਨਾਂ ਲਈ ਸਿਮਰਨ ਹੈ। ਇਹ ਦੋਵੇਂ ਗੱਲਾਂ ਵੇਖੋ, ਥੋੜੀ ਜਿਹੀ ਆਵਾਜ਼ ਵਾਲੀ ਵੇਖੋ, ਬੱਚਿਆਂ ਲਈ, ਨੌਜਵਾਨਾਂ ਲਈ, ਜੰਗ ਬਲੱਡ ਜਿਹੜਾ ਹੁੰਦਾ ਹੈ ਨਾ ਉਹਨਾਂ 'ਚ ਜੋਸ਼, ਹਾਰਡ ਵਰਕ, ਫਿਜ਼ੀਕਲ ਵਰਕ ਕਰ ਸਕਦਾ, ਜ਼ੋਰ ਲਾ। ਜੇ ਤੁਸੀਂ ਨੌਜਵਾਨ ਬੱਚੇ ਚੋ ਆ ਤੇ ਕਰਮਾਂ ਦਾ ਮੈਂ ਵੇਖਦਾ ਹੁੰਦਾ ਦੀਵਾਨਾਂ 'ਚ ਬਹਿ ਜਾਂਦੇ ਬੱਚੇ, ਇੰਡੀਆ ਦੀਆਂ ਜਦੋਂ ਦੀਵਾਨ ਲੱਗਦੇ ਆ ਤੇ 70% ਨੌਜਵਾਨ ਬੈਠਦੇ ਨੇ ਦੀਵਾਨੇ 'ਚ, ਸੁਣ ਲਈ ਸਿਮਰਨ ਵੀ ਕਰੀ। ਆ ਮੈਂ ਵੀ ਵਾਹਿਗੁਰੂ ਵਾਹਿਗੁਰੂ ਜ਼ੋਰ ਜ਼ੋਰ ਨਾਲ ਤਾਂ ਹੀ ਕਰਾ ਦਿੰਦਾ ਵੀ ਵੇਖੋ, ਓਦਾਂ ਖੋਰੇ ਕਿਸੇ ਨੇ ਵਾਹਿਗੁਰੂ ਕਹਿਣਾ ਕਿ ਨਹੀਂ ਕਹਿਣਾ, ਮੁੰਡਿਆਂ ਨੇ ਕਿੱਥੇ ਬਹਿ ਕੇ ਪਾਲਾ ਫੇਰ ਕਿੱਥੇ ਬਹਿ ਕੇ ਘੰਟਾ ਘੰਟਾ ਇਹਨਾਂ ਨੇ ਸਿਮਰਨ ਕਰਨਾ ਹੁੰਦਾ। ਏਦਾਂ ਕਰੀਦਾ ਵੀ ਜਦੋਂ ਆਪਾਂ ਸੰਗਤ ਵਿੱਚ ਬੈਠੇ ਹਾਂ, ਬਹਾਨੇ ਨਾਲ ਆ ਗਏ ਬਹਿ ਗਏ, ਚੌਂਕੜਾ ਲਾ ਹੀ ਲਈ ਤੇ ਚਲੋ ਕਰੋ ਕਰੋ ਕਰੋ, ਉਧਰੋਂ ਸਾਜਾਂ ਦਾ ਰਿਦਮ ਬੜੀ ਬੜੀ ਤੇ ਰਿਦਮ ਦੇ ਨਾਲ ਤਾਲ ਦੇ ਨਾਲ ਜਿਹੜਾ ਨਹੀਂ ਵੀ ਬੋਲਦਾ ਉਹ ਵੀ ਬੋਲੀ 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 ਸਾਰੇ ਇਕੱਠੇ ਹੋ ਜਾਂਦੇ, ਫਿਰ ਸਾਰੇ ਲੱਗ ਪੈਂਦੇ ਵਾਹਿਗੁਰੂ, ਜਿਹੜਾ ਨਹੀਂ ਵੀ ਬੋਲਦਾ ਉਹ ਵੀ ਲੱਗ ਪੈਂਦਾ। ਹੁਣ 500-700 ਬੱਚਾ ਜਦੋਂ ਦੀਵਾਨਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਹੈ ਉਹਨਾਂ ਨੂੰ ਸੇਵਾ ਤੇ ਲਾਇਆ ਜਾਂਦਾ, ਕੋਈ ਜੂਲੇ ਸਾਂਭਦਾ, ਕੋਈ ਟ੍ਰੈਫਿਕ ਸਾਂਭਦਾ, ਕੋਈ ਲੰਗਰ ਵਰਤਾਉਂਦਾ ਹੈ, ਸਾਰੇ ਭੱਜੇ ਫਿਰਦੇ ਨੇ ਆਲੇ ਦੁਆਲੇ ਨੌਜਵਾਨ ਬੱਚੇ, ਤੇ ਉਹ ਜਵਾਨੀ ਦੇ ਵਿੱਚ ਉਹਨਾਂ ਦੀ ਮੈਂਬਰੀ ਬਣਦੀ ਹੈ ਵੀ ਇੱਕ ਸਮਾਗਮ ਹੋਇਆ, ਅਸੀਂ ਸਮਾਗਮ ਦੇ ਵਿੱਚ ਸੇਵਾ ਕੀਤੀ। ਆਪਣਾ ਆਪਣਾ ਸਮਾਗਮ ਲੱਗਦਾ, ਜਿਵੇਂ ਘਰ ਚ ਵਿਆਹ ਹੋਵੇ ਆਪਣਾ ਆਪਣਾ ਪ੍ਰੋਗਰਾਮ ਲੱਗਦਾ, ਸਾਰੇ ਬੱਚੇ ਜਦੋਂ ਨੌਜਵਾਨ ਕਰਦੇ ਨੇ। ਇਸੇ ਕਰਕੇ ਗੁਰੂ ਘਰ ਵਿੱਚ ਦੋਵੇਂ ਚੀਜ਼ਾਂ ਨੇ ਭਾਈ, ਸੇਵਾ ਤੇ ਦੂਜਾ ਸਿਮਰਨ। ਜਿਹੜੇ ਪੁਰਾਣੇ ਬਜ਼ੁਰਗ ਹੋ ਗਏ, ਤੁਰਿਆ ਨਹੀਂ ਜਾਂਦਾ, ਭੱਜਿਆ ਨਹੀਂ ਜਾਂਦਾ, ਦੌੜਿਆ ਨਹੀਂ ਜਾਂਦਾ, ਉਹਨਾਂ ਨੂੰ ਜ਼ਿਆਦਾਤਰ ਆਪਣੇ ਆਪ ਨੂੰ ਸਿਮਰਨ ਚਲਾਉਣਾ ਚਾਹੀਦਾ, ਤੇ ਜਿਹੜੇ ਫਿਜ਼ੀਕਲੀ ਸਟਰੋਂਗ ਨੇ ਉਹਨਾਂ ਨੂੰ ਆਪਣੇ ਆਪ ਨੂੰ ਜ਼ਿਆਦਾ ਸੇਵਾ ਵਿੱਚ ਲਾਉਣਾ ਚਾਹੀਦਾ। ਭਲਾ ਦੂਜਿਆਂ ਨਾਲ ਨਹੀਂ ਹੋ ਜਾਂਦਾ, ਸੇਵਾ ਕਰ ਰਹੇ ਹਾਂ, ਪਿਆਰ ਨਾਲ ਲੱਗੇ ਹੋਏ ਹਾਂ, ਅੰਦਰ ਭਾਵਨਾ ਸ਼ੁੱਧ ਰੱਖਾਂਗੇ ਤੇ ਸੇਵਾ ਵੀ ਮਨ ਨੂੰ ਸ਼ੁੱਧ ਕਰ ਰਹੇ ਹਾਂ। ਮਨ ਦੀ ਸ਼ੁੱਧੀ ਸੇਵਾ ਦੁਆਰਾ, ਤੇ ਜਦੋਂ ਅਸੀਂ ਰਲ ਮਿਲ ਕੇ ਸਿਮਰਨ ਕਰਦੇ ਹਾਂ, ਮਨ ਇਕਾਗਰ ਹੁੰਦਾ ਹੈ, ਫੋਕਸ ਹੋ ਜਾਂਦਾ, ਇੱਕ ਜਗ੍ਹਾ ਤੇ ਜੁੜ ਜਾਂਦਾ, ਇਹਦੇ ਨਾਲ ਵੀ ਸਾਡਾ ਭਲਾ ਹੁੰਦਾ ਹੈ। ਇਸੇ ਕਰਕੇ ਇਹ ਹਮੇਸ਼ਾ ਪੜਿਆ ਜਾਂਦਾ ਹੈ, ਬੰਦੇ ਨੇ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ, ਬੰਦੇ ਨੇ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ, ਬੰਦੇ ਨੂੰ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ, ਬੰਦੇ ਨੂੰ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ, ਬੰਦੇ ਨੂੰ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ, ਬੰਦੇ ਨੂੰ ਪਿਆਰ ਦੇ ਸੇਵਾ ਤੇ ਸਿਮਰਨ ਤੋਂ ਮੈਂ। ਨਹਿਰ ਚੱਲ ਰਹੀ ਹੈ ਤੇ ਦੋ ਕਿਨਾਰੇ ਜ਼ਰੂਰੀ ਨੇ ਸਾਡੇ ਵਾਸਤੇ, ਸੇਵਾ ਤੇ ਸਿਮਰਨ ਖੰਭ ਨੇ। ਸੇਵਾ ਦੇ ਨਾਲ ਮਨ ਸ਼ੁੱਧ ਹੁੰਦਾ, ਸ਼ੁੱਧ ਮਨ ਕਿਵੇਂ ਹੁੰਦਾ, ਭਾਂਡੇ ਮਾਂਜ ਰਹੇ ਜੋੜੇ ਚਾੜ ਰਹੇ ਸਭ ਤੋਂ ਵੱਡੀ ਪ੍ਰੋਬਲਮ ਬੰਦੇ ਦੀ ਈਗੋ ਹੈ, ਉਹਦਾ ਹੰਕਾਰ। ਤੇ ਹੰਕਾਰੀ ਬੰਦਾ ਜਦੋਂ ਨਾਲ ਨਾਲ ਆਪਣੇ ਕੰਮ ਕਾਰ ਕਰੇ ਤੇ ਮਾਨਣਾ ਆ ਜਾ, ਬੜਾ ਵੱਡਾ ਘਰ ਬਣਾ ਲਿਆ, ਬੜੀ ਵੱਡੀ ਗੱਡੀ ਲੈ ਆਈ, ਬੜਾ ਕੁਝ ਆ ਗਿਆ, ਬੜਾ ਕੁਝ ਆ ਗਿਆ, ਇੱਥੇ ਤੱਕ ਪਹੁੰਚ ਗਏ, ਇੱਥੇ ਤੱਕ ਪਹੁੰਚ ਗਏ, ਇੱਥੇ ਤੱਕ ਪਹੁੰਚ ਗਏ। ਕਦੇ ਕਦੇ ਜੋੜਿਆਂ 'ਚ ਖੜਾ ਹੋਵੇ ਸੱਚੇ ਪਾਤਸ਼ਾਹ ਤੇਰੇ ਦਰ ਦੇ ਤੇ ਜੋੜੇ ਝਾੜ ਜਾਂਦੇ। ਮੈਂ ਚੀਜ਼ ਕੀ ਆ, ਮੈਂ ਤੇ ਇੱਕ ਜੋੜੇ ਝਾੜ ਜਾਂਦਾ। ਇਹ ਨਿਮਰਤਾ ਆਵੇ ਭਾਵ ਵੀ, ਜੇ ਇਹ ਇਮੋਸ਼ਨ ਨਾ ਆਵੇ, ਇੰਟੈਂਸ਼ਨ ਇਹ ਹੋਣੀ ਚਾਹੀਦੀ ਮੈਂ ਕੀ ਲੈ ਜੋੜਿਆਂ 'ਚ ਜੋੜੇ ਝਾੜ ਜਾਂਦਾ। ਲੋਕੀ ਵੇਖਣ ਲੱਗਦਾ ਵੱਡਾ ਨੀ, ਮੈਂ ਤੇ ਇੱਕ ਜੋੜੇ ਝਾੜ ਜਾਂਦਾ। ਫਿਰ ਭਾਂਡੇ ਮਾਜਣੇ ਮੈਂ ਹੈ, ਮੈਂ ਤੇ ਜੂਠੇ ਭਾਂਡੇ ਮਾਜਣੇ। ਇਹ ਭਾਵ ਮਨ ਵਿੱਚ ਪੈਦਾ ਹੋਇਆ, ਤੇ ਜੇ ਇਹ ਭਾਵ ਮਨ ਵਿੱਚ ਆ ਜਾਏ ਤੇ ਸਾਡੇ ਭਾਂਡੇ ਮਾਜਣੇ, ਭਾਂਡੇ ਮਾਜਣ ਵਾਲਾ ਬੰਦਾ ਵੀ ਕਿਤੇ ਦੀ ਕਿਤੇ ਚਲਿਆ ਜਾਏ, ਉਹਦਾ ਮਨ ਸ਼ੁੱਧ ਹੋ ਜਾਏ। ਭਾਂਡੇ ਮਾਜਦਾ ਰਿਹਾ ਮਾਜਦਾ ਰਿਹਾ, ਮਨ ਸ਼ੁੱਧ ਹੋ ਜਾਏ, ਗੁਰੂ ਘਰ ਦੀ ਸੇਵਾ ਕਰਨ ਕਰਕੇ। ਚੰਗੇ ਪਾਸੇ ਸਰੀਰ ਦੀ ਐਨਰਜੀ ਹੈ, ਤਾਕਤ ਹੈ, ਬਾਬਾ ਫਰੀਦ ਸਾਹਿਬ ਨੇ ਕਿਹਾ ਫਰੀਦਾ ਕਿਹੜੇ ਪਾਸੇ ਤੁਰ ਪਿਆ, ਤੇਰੀ ਜਵਾਨੀ ਇਸ ਪਾਸੇ ਲੱਗੀ, ਸਾਰੀ ਜਵਾਨੀ ਇੱਧਰ ਹੀ ਲਾ ਲੈਣਾ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾ ਡਰ, ਕਹਿੰਦੇ ਮੈਨੂੰ ਨੀ ਡਰ ਲੱਗਦਾ, ਜੋਬਨ ਚੱਲਿਆ ਜੋਬਨ ਜਾ ਰਿਹਾ ਪਿਆ, ਜਵਾਨੀ ਨਿਕਲੀ ਨਿਕਲਦੀ ਨਿਕਲਦੀ। ਮੈਂ ਲੋਕਾਂ ਵਾਂਗ ਜਵਾਨੀ ਨੀ ਮੰਨਣੀ, ਜਿਵੇਂ ਲੋਕ ਪੁੱਠੇ ਕੰਮ ਕਰਦੇ ਨੇ ਤੇ ਜਵਾਨੀਆਂ ਮਾਣਦੇ ਨੇ, ਅਸੀਂ ਜਵਾਨੀ ਉਵੇਂ ਨੀ ਮੰਨਣੀ ਜਿਵੇਂ ਲੋਕ ਮਾਣਦੇ ਨੇ। ਜੋਬਨ ਜਾਂਦਾ ਜਾਏ, ਵੈਸੇ ਵੀ ਤੇ ਚੱਲਿਆ ਹੀ ਜਾਣਾ ਹੁੰਦਾ, ਹਰ ਬਾਰੇ ਦੀ ਜਵਾਨੀ ਨੇ ਸੁੱਕ ਸੜ ਜਾਣਾ, ਇੱਕ ਦਿਨ ਹਰ ਕਿਸੇ ਜਵਾਨੀ ਨੇ ਖਤਮ ਕਰ ਦੇਣਾ। ਤੁਹਾਡੇ ਜਿਹੜੇ ਮਰਜ਼ੀ ਸੋਹਣੇ ਦੰਦ ਨੇ ਇੱਕ ਦਿਨ ਟੁੱਟਣੇ ਹੀ ਟੁੱਟਣੇ। ਕਿੰਨੀਆਂ ਸੋਹਣੀਆਂ ਅੱਖਾਂ ਪਰ ਇੱਕ ਦਿਨ ਨਜ਼ਰ ਕੱਢ ਜਾਂਦੀ, ਚਿਹਰਿਆਂ ਤੇ ਝੁਰੜੀਆਂ ਪੈ ਜਾਂਦੀਆਂ, ਵੇਖ ਲਓ ਊਰਜਾ ਘਟ ਜਾਂਦੀ ਹੈ ਤੇ ਰੰਗ ਗੋਰੇ ਗੋਰੇ ਨਹੀਂ ਹੁੰਦੇ, ਰੰਗ ਗੋਰਾ ਹੀ ਹੁੰਦਾ ਹੈ। ਪਰ ਜਦੋਂ ਬੰਦਾ ਬੁੱਢਾ ਹੋ ਜਾਂਦਾ ਤੇ ਗੋਰੇ ਰੰਗ ਦੀ ਵੈਲਿਊ ਖਤਮ ਹੋ ਜਾਂਦੀ। ਕਦੇ ਤੁਸੀਂ ਇਹ ਸੁਣਿਆ ਵੇਖਿਆ ਕਿੱਡਾ ਸਦਾ ਹੁੰਦਾ, ਇਹ ਸ਼ਬਦ ਕਿੱਡਾ ਸੋਹਣਾ ਬੁੱਢਾ, ਨਹੀਂ ਜਦੋਂ ਬੁੱਢਾ ਹੋ ਗਿਆ ਚਿਹਰਾ ਮੁਰਝਾ ਗਿਆ, ਫਿਰ ਬੁਢੇਪਾ ਤੁਹਾਡਾ ਰੰਗ ਵੀ ਸੁਹੱਪਣ ਚੱਬਣ ਚੱਲਣ ਰਤਾਨ ਸੇ ਸੁਣੀ ਅਰ ਬਹਿ ਹੇੜੇ ਮੋਤੀ ਦਾ ਸੇ ਜਾਨੀ। ਚੱਬਣ ਕਹਿੰਦੇ ਨੇ ਦੰਦ ਟੁੱਟ ਗਏ, ਚੱਲਣ ਲੱਤਾਂ ਛੋਟੀਆਂ ਛੋਟੀਆਂ ਲੱਤਾਂ, ਨਿੱਕੀਆਂ ਨਿੱਕੀਆਂ ਲੱਤਾਂ, ਲੱਤਾਂ ਨਿੱਕੀਆਂ ਕਿੱਡੇ ਕਿੱਡੇ ਪੈਂਡੇ ਤੈਅ ਕੀਤੇ। ਇੱਥੇ ਤੁਹਾਡੇ ਕਈ ਸੱਜਣ ਨੇ 10 ਕਿਲੋਮੀਟਰ ਰੋਜ਼ ਸੈਰ ਕਰਦੇ ਹੈ ਨਾ, ਰੋਜ਼ ਕਿੰਨੀ ਸੈਰ ਕਰਦਾ? ਮੈਂ 10,000 ਸਟੈਪ ਕਰਦਾ, ਕੋਈ 15,000 ਸਟੈਪ ਕਰਦਾ, 20,000 ਸਟੈਪ ਕਰਦਾ। ਮੈਂ 10 ਕਿਲੋਮੀਟਰ ਦੀ ਸੈਰ ਕਰਦਾ, ਮੈਂ 15 ਕਿਲੋਮੀਟਰ ਦੀ ਸੈਰ ਕਰਦਾ, ਲੱਤਾਂ ਨਿੱਕੀਆਂ ਨਿੱਕੀਆਂ, ਕਿਲੋਮੀਟਰ ਕਿੰਨੇ ਗਾਹ, ਮੀਲ ਕਿੰਨੇ ਪੈ ਗਏ, ਲੱਤਾਂ ਨਿੱਕੀਆਂ ਨਿੱਕੀਆਂ ਤੇ ਕਿੰਨੇ ਮੀਲ ਪੈ ਗਏ। ਤੇ ਕਹਿੰਦੇ ਨੇ
ਫਰੀਦਾ
ਮਿੱਠਾ ਜਿਹਾ ਬੋਲ ਕੇ ਫਿਰ ਆਨੰਦ ਜਿਹਾ ਕਰਦੇ ਆਪਾਂ, ਥੋੜੇ ਜਿਹੇ ਗਰਮ ਜਿਹੇ ਹੋਣੇ ਲੱਗੀ ਤਾਂ ਫਿਰ ਠੰਡਾ ਜਗਾ ਠੀਕ ਹੈ, ਇੱਦਾਂ ਹੀ ਚੱਲਣਾ ਚਾਹੀਦਾ, ਮਤਲਬ ਰਸ ਬਣਿਆ ਰਹਿਣਾ ਚਾਹੀਦਾ, ਮਨ ਵੀ ਟਿਕਿਆ ਰਹਿਣਾ, ਕਦੇ ਕੀਰਤਨ ਕਦੇ ਗੱਲਬਾਤ ਹੋਣੀ ਹੋਣੀ ਜੇ ਜ਼ਿਆਦਾ ਗਿਆਨ ਵੀ ਚੱਲੀ ਜਾਵੇ ਤਾਂ ਵੀ ਬੋਝ ਜਿਹਾ ਪੈ ਜਾਂਦਾ, ਦਿਮਾਗ ਪਜੜ ਜਾਂਦਾ। ਕਈ ਵਾਰੀ ਵੇਖੀ ਦਾ ਅੱਧਾ ਘੰਟਾ ਜੇ ਗਿਆਨ ਹੀ ਚੱਲੀ ਜਾਵੇ ਤੇ ਬੰਦੇ ਦਾ ਦਿਮਾਗ ਹੀਟ ਹੋਣ ਲੱਗ ਜਾਂਦਾ, ਗਰਮ ਹੋਣ ਲੱਗ ਜਾਂਦਾ, ਕਈ ਗੱਲਾਂ ਫਿਰ ਤੁਲ ਲੱਗਣ ਲੱਗ ਜਾਂਦੀ। ਇਹ ਮਿਕਸ ਜਿਹਾ ਚੱਲਦਾ ਰਹੇ ਫਿਰ ਵਧੀਆ ਰਹੀ। ਹੁਣ ਸੁਣ ਸੁਣ ਸੁਣ
ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵੇਂ ਆਮ, ਅੱਜ ਫਰੀਦੈ ਕੁਜੜਾ ਸੈਕੋ ਹਾਥੀਓਮ।
ਕੁੱਜਾ ਬਾਬਾ ਫਰੀਦ ਸਿੰਘ ਨੇ ਕੁੱਜਾ ਆ ਪਿਆ ਸਾਹਮਣੇ, ਅੱਜ ਮੇਰੇ ਤੋਂ ਚੁੱਕਿਆ ਨਹੀਂ ਜਾਂਦਾ, ਨਿੱਕੀਆਂ ਨਿੱਕੀਆਂ ਲੱਤਾਂ ਨਾਲ ਮੈਂ ਬੜੇ ਥਾਲੇ ਭੌਂਦਾ ਰਿਹਾ, ਘੁੰਮਦਾ ਰਿਹਾ, ਥਲ ਥਲ ਭਵਿਓ ਬੜਾ ਮੈਂ ਘੁੰਮਿਆ, ਪਰ ਸਾਹਮਣੇ ਅੱਜ ਪਿਆ ਕੁੱਜਾ ਮੇਰੇ ਤੋਂ ਚੁੱਕਿਆ ਨਹੀਂ ਜਾਂਦਾ। ਸਰੀਰ ਦੀ ਸਰੀਰ ਤੇ ਸਭ ਨਾਲ ਬਣਦੀ ਹੈ, ਆਪਾਂ ਤੁਰ ਕੇ ਆਏ ਹਾਂ ਨਾ, ਮੈਂ ਵੀ ਤੁਰ ਕੇ ਆਇਆ, ਪਰ ਇੱਕ ਦਿਨ ਤੇ ਨਹੀਂ ਤੁਰਿਆ ਜਾਇਆ। ਜਿਹੜੀਆਂ ਮਾਈਆਂ ਅੱਜ 60-65 ਦੀਆਂ ਅੱਜ ਆ ਗਈਆਂ, ਹੋ ਸਕਦਾ ਹੈ 5 ਸਾਲਾਂ ਦਾ ਫਿਰ ਕਦੇ ਸਮਾਗਮ ਹੋਵੇ, ਆਇਆ ਤੁਰਿਆ ਹੀ ਨਹੀਂ। ਕਿੰਨੇ ਟੱਬਰ ਨੇ ਜਿਹੜੀਆਂ ਮਾਈਆਂ ਨਹੀਂ ਤੁਰ ਸਕਦੀਆਂ, ਦਿਲ ਬੜਾ ਤਰਸਦਾ, ਹੌਲ ਪੈਂਦੇ ਨੇ ਚੱਲੀਏ ਚੱਲੀਏ, ਪਰ ਆਇਆ ਹੀ ਨਹੀਂ, ਬੈਠਿਆ ਹੀ ਨਹੀਂ, ਤੁਰਿਆ ਹੀ ਨਹੀਂ। ਇਸ ਕਰਕੇ ਚੱਬਣ ਦੰਦ, ਚੱਲਣ ਲੱਤਾਂ, ਚੱਬਣ ਚੱਲਣ ਰਤਨ ਕਹਿੰਦੇ ਨੇ ਅੱਖਾਂ, ਰਤਨ ਸੇ ਸੁਣੀਅਰ ਹੈ, ਸੁਣੀਅਰ ਕਹਿੰਦੇ ਨੇ ਕੰਨਾਂ ਨੂੰ, ਬਹਿ ਗਏ ਹੁਣ ਨਹੀਂ ਸੁਣੀ, ਸੇ ਸੁਣੀਅਰ ਬਹਿ ਗਏ, ਸਾਡੇ ਹੀ ਸ਼ਬਦ ਹੈ, ਬੋਰ ਬਹਿ ਗਿਆ, ਪਾਣੀ ਵਾਲਾ ਬੋਰ ਬਹਿ ਗਏ, ਹੁਣ ਨੀ ਪਾਣੀ ਦੀ ਲੋੜ, ਕਹਿੰਦੇ ਜਿੰਨਾ ਬੋਰ ਨੀ ਬਹਿ ਜਾਂਦਾ ਹੁੰਦਾ, ਸਾਡਾ ਬੋਰ ਭਾਵੇਂ ਪਵੇ ਨਾ ਪਵੇ ਪਰ ਸਾਡੇ ਕੰਨੇ ਕਿਤੇ ਬਹਿ ਹੀ, ਸੁਣਨ ਬੰਦ ਸੇ ਸੁਣੀਅਰ ਬਹਿ ਹੇੜੇ ਮੁੱਤੀ ਧਾ, ਸਰੀਰ ਫਿਰ ਧਾਹਾ ਮਾਰਦਾ ਹੈ, ਸੇ ਜਾਂਦੀ ਚੱਲ ਗਏ, ਮੇਰੇ ਜਾਨੀ ਕਿੱਧਰ ਗਏ, ਮੇਰੀਆਂ ਅੱਖਾਂ ਮੇਰੇ ਦੰਦ ਮੇਰੇ ਕੰਨ ਕਿੱਧਰ ਗਏ, ਉਹ ਤੇ ਛੱਡ ਗਏ, ਸਾਥ ਦੰਦ ਨਵੇਂ ਲੱਗ ਗਏ, ਅੱਖਾਂ ਦੀ ਰੋਸ਼ਨੀ ਚਲੀ ਗਈ, ਲੈਂਜ ਲੱਗ ਗਏ, ਐਨਕ ਲੱਗ ਗਈ, ਕੰਨਾਂ ਚ ਮਸ਼ੀਨਾਂ ਲੱਗ ਗਈਆਂ, ਫਿਰ ਲੰਘ ਜਾਂਦਾ ਜਦੋਂ ਵੇਲਾ, ਫਿਰ ਨੀ ਸੇਵਾ ਹੋਣੀ, ਨਾ ਭਜਨ ਹੋਵੇ ਨਾ ਚੌਂਕੜਾ ਮਾਰ ਕੇ ਬੈਠਿਆ ਜਾਏ। ਹੁਣ ਜਦੋਂ ਕਹਿੰਦੇ ਆ ਮੁੰਡਿਆਂ ਨੂੰ ਵੀ ਆਓ ਵੀ ਬੈਠਿਆ ਕਰੀਏ, ਲਾਇਆ ਕਰੀਏ ਚੌਂਕੜਾ, 10 ਮਿੰਟ ਅੱਧਾ ਘੰਟਾ ਗੁਰੂ ਸਾਹਿਬ ਦੇ ਪਿਆਰ ਚ ਜੁੜੋ, ਤੇ ਅੱਗੋਂ ਕਹਿੰਦੇ ਆ ਜੇ ਬੜਾ ਟਾਈਮ ਪਿਆ ਥੋੜਾ ਚਿਰ ਕੰਮ ਕਰ ਲਈਏ, ਖਾ ਪੀ ਲਈਏ, ਮੈਂ ਬੇਨਤੀ ਕਰਾਂ 8-10 ਘੰਟੇ ਕੰਮ ਕਰ ਆਇਆ ਕਰੋ, ਅੱਧਾ ਘੰਟਾ ਬੈਠ ਵੀ ਲਿਆ, ਹੁਣ ਹੀ ਬਹਿ ਲਓ, ਮੁੜ ਕੇ ਤੇ ਬੈਠਿਆ ਜਾਏ, ਮੁੜ ਕੇ ਤੇ ਥਾਂ ਬੈਠਿਆ ਹੀ ਨਹੀਂ, ਟਾਈਮ ਨਾਲੇ ਪਹਿਲਾਂ ਪਹਿਲਾਂ ਆਦਤ ਪਾ ਲਵਾਂਗੇ ਤੇ ਚੰਗੇ ਰਹਿ। ਤੇ ਬਾਬਾ ਫਰੀਦ ਸਾਹਿਬ ਕਿਹਾ ਫਰੀਦਾ ਤੇਰਾ ਜਵਾਨ ਜਵਾਨੀ ਤੇਰੀ ਜਾਂਦੀ ਹੈ, ਕਹਿੰਦੇ ਜਾ ਰਿਹਾ, ਤੇਰਾ ਜੋਬਨ ਜਾ ਰਿਹਾ, ਕਹਿੰਦੇ ਜਾਵੇ, ਮੈਂ ਲੋਕਾਂ ਵਾਂਗੂ ਜਵਾਨੀਆਂ ਨਹੀਂ ਮੰਨਣੀਆਂ, ਮੈਂ ਮੰਨਣੀ ਨਹੀਂ ਜਵਾਨੀ, ਜੋਬਨ ਜਾਂਦੇ ਨਾ ਡਰਾ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ, ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲ, ਫਿਰ ਕਿਹੜਾ ਜਵਾਨੀ ਸੁੱਕਣੀ ਨਹੀਂ। ਮੈਂ 43 ਸਾਲ ਦਾ ਹੋ ਗਿਆ, ਕੱਲ ਮੈਂ 43 ਸਾਲ, 44 ਸਾਲ ਲੱਗ ਗਿਆ, ਤੇ ਜੇ ਗੁਰੂ ਮੈਂ ਅਸੀਂ ਸੇਵਾ ਨਾ ਕਰਦੇ, ਮੰਨ ਲਓ ਅਮਰ ਸੰਚਾਰ ਨਾ ਕਰਾਈਏ, ਗੁਰੂ ਘਰ ਦੇ ਵਿੱਚ ਨਾ ਹੋਈ, ਫਿਰ ਕਿਹੜਾ ਮੈਂ ਬਚਾ ਕੇ ਰੱਖ ਕੇ ਰੱਖੀ ਸੀ ਜਵਾਨੀ, ਤੇ ਫਿਰ ਵੀ ਲੰਘੀ ਰਹਿੰਦੀ, 40-40 ਬੰਦਾ ਫਿਰ ਵੀ ਹੁੰਦਾ ਹੀ, ਉਹ ਤੇ 10-12 ਲੱਤਨ 20 ਰਮਣ ਦੀਸਾਂ ਕਾ ਸੁੰਦਰ ਕਹਾਵੇ, 40 ਸੀ ਹੋਰ 85 ਪੱਗ ਖਿੱਸਾ, ਜਦੋਂ 50 ਦਾ ਆ ਜੇ ਹੋ ਜੇ ਬੰਦਾ, 40-40 ਦਾ ਬੰਦਾ ਪੂਰਾ ਹੋ ਜਾਂਦਾ, ਫਿਰ ਇਸ ਤੋਂ ਬਾਅਦ ਤਾਕਤ ਨਹੀਂ ਵੱਧਦੀ, ਮੋਟਾਪਾ ਭਾਵੇਂ ਵੱਧ ਜਾਏ, ਜਿਹੜੀ ਐਨਰਜੀ ਜ਼ਿਆਦਾ ਉਹ 40-40 ਹੁੰਦੀ। ਦਸ ਬਚਪਨ ਚ ਰਵਣ ਰਵਣ ਖਾਣ ਦੀ ਅਵਸਥਾ ਖੇਡਣ ਦੀ ਅਵਸਥਾ ਤੀਸਾਂ ਕਾ ਸੁੰਦਰ ਕਹਾਵੇ ਤੀਹ ਸਾਲ ਤੱਕ ਜਵਾਨੀ ਚਾਲੀ ਸੀ ਪੁਰ ਹੋਏ ਪੂਰਾ ਪਚਾਸੀ ਪੱਗ ਕਿੱਸਾ ਪੰਜਾਹ ਦਾ ਹੋ ਗਿਆ ਪੈਰ ਥੱਲੇ ਥੱਲੇ ਸੱਠੀ ਕੇ ਬੜੇ ਸੱਠ ਦਾ ਹੋ ਗਿਆ ਬੁੱਢਾ ਸੱਤਰ ਕਾ ਮੱਤ ਹੀ ਭੁੱਲਣ ਲੱਗ ਜਾਂਦਾ ਜੀ ਯਾਦਾਸ਼ਤ ਘੱਟ ਜਾਂਦੀ ਬੰਦੇ ਦਾ ਚੇਤਾ ਨਹੀਂ ਰਹਿੰਦਾ ਮਤਹੀਣ ਦਾ ਮਤਲਬ ਕਮਲਾ ਨਹੀਂ ਹੋ ਜਾਂਦਾ ਚੇਤਾ ਘੱਟ ਜਾਂਦਾ ਯਾਦਾਸ਼ਤ ਘੱਟ ਜਾਂਦੀ ਸੱਤਰ ਕਾ ਮੱਤ ਹੀ ਅੱਸੀਹਾਂ ਕਾ ਵਿਹਾਰ ਅੱਸੀ ਸਾਲ ਦਾ ਫਿਰ ਕੰਮ ਕਾਰ ਉਵੇਂ ਨਹੀਂ ਹੋਣੀ ਫਿਰ ਗੱਡੀਆਂ ਨਹੀਂ ਚੱਲਦੀਆਂ ਫਿਰ ਵੱਡੇ ਵੱਡੇ ਹੈਵੀ ਕੰਮ ਭਾਰੇ ਕੰਮ ਨਹੀਂ ਨਵੇਂ ਕਾ ਸਹਿਜਾ ਸਣੀ ਨੱਬੇ ਦਾ ਫਿਰ ਆਸਣ ਸਹਿਜਾ ਨਵੇਂ ਕਾ ਸਹਿਜਾ ਸਣੀ ਮੂਲ ਨਾ ਜਾਣਾ ਅਪ ਬਲ ਟੋਲ ਲਿਮ ਲਿਮ ਟੋਂ ਡਿਮ ਡਿਮ ਡਿਡ ਡਿਡ ਮੈਂ ਨਾਨਕ ਜਗ ਤੁਲੇਂਗਾ ਤਬ ਤਾਰ ਕਹਿੰਦੇ ਢੂੰਡ ਕੇ ਵੇਖ ਲਿਆ ਘੁੰਮ ਘੁਮਾ ਕੇ ਕੁਛ ਨਹੀਂ ਏਦਾਂ ਹੀ ਲਾਈਫ ਜਿਹੜੀ ਹੈ ਬੀਤ ਜਾਂਦੀ ਹੈ
ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਸਵਾਰੇ ਮਨ ਗੁਰ ਮਿਲ ਕਾਜ ਜੀ ਮਨ ਗੁਰ ਮਿਲ ਕਾਜ ਸਵਾਰੇ 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 ਆਉਤ ਕਟ ਹੈ
ਜੀਵਨ ਸਫਲ 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 ਭਈ ਯਾਤਰਾ ਸਫਲ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਸੱਚੀ ਦਰਗਹਿ ਜਾਏ ਸੱਚਾ ਪਿੜ ਪਿੜ ਐਸਾ ਕਰਕੇ ਜਾਈਏ ਭਗਤ ਪੂਰਨ ਸਿੰਘ ਨੂੰ ਲੋਕਾਂ ਨੇ ਕਹਿਣਾ ਭਗਤ ਜੀ ਵਿਆਹ ਨਹੀਂ ਕਰਾਇਆ ਤੇ ਭਗਤ ਪੂਰਨ ਸਿੰਘ ਨੇ ਕਹਿਣਾ ਮੈਂ ਗੋੜੀਆਂ ਨੂੰ ਸਾਂਭਦਾ ਲੋਕਾਂ ਦੇ ਸੁੱਟ ਦਿੱਤੇ ਬੱਚਿਆਂ ਨੂੰ ਸਾਂਭਦਾ ਬੁੱਢਾ ਹੋ ਗਿਆ ਕਦੋਂ ਮੇਰੀ ਜਵਾਨੀ ਆਈ ਤੇ ਕਦੋਂ ਲੰਘ ਗਈ ਮੈਨੂੰ ਤੇ ਪਤਾ ਹੀ ਨਹੀਂ ਮੇਰੀ ਜਵਾਨੀ ਕਦੋਂ ਆਈ ਤੇ ਕਦੋਂ ਲੰਘ ਗਈ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਸਾਰੀ ਜ਼ਿੰਦਗੀ ਭਗਤ ਪੂਰਨ ਸਿੰਘ ਹੋਣੀ ਦੁਖੀਆਂ ਦੀ ਲੋਕਾਂ ਦੀ ਸੇਵਾ ਹੀ ਕਰਦਾ ਤੇ ਸਾਰੀ ਜਵਾਨੀ ਉਹਨਾਂ ਨੇ ਆਪਣੀ ਪਰਉਪਕਾਰ ਤੇ ਲਾਈ ਭਲੇ ਲਈ ਸਾਰੀ ਜਵਾਨੀ ਮਾਂ ਨਾਲ ਵਾਅਦਾ ਕੀਤਾ ਸੀ ਮਾਂ ਦਾ ਨਾਂ ਸੀ ਮਹਿਤਾਬ ਕੌਰ ਪਿਤਾ ਇਹਨਾਂ ਦੇ ਹਿੰਦੂ ਸਨ ਤੇ ਸਿੱਖ ਸੀ ਮਾਂ ਮਾਂ ਸਿੱਖ ਸੀ ਪਿਓ ਹਿੰਦੂ ਸੀ ਮਹਿਤਾਬ ਕੌਰ ਨਾਂ ਸੀ ਮਾਂ ਦਾ ਪਿਓ ਦੇ ਦੋ ਵਿਆਹ ਸਨ ਪਹਿਲਾ ਵਿਆਹ ਸੀ ਉਹਦੇ ਚੋਂ ਉਹਦੇ ਤਿੰਨ ਚਾਰ ਬੱਚੇ ਦੂਜਾ ਵਿਆਹ ਮਹਿਤਾਬ ਕੌਰ ਨਾਲ ਕਰਾਇਆ ਤੇ ਪਿਤਾ ਰਾਮ ਜੀ ਦਾਸ ਦੇ ਪਿਤਾ ਉਹ ਕਹਿੰਦੇ ਹੁੰਦੇ ਸੀ ਮਹਿਤਾਬ ਕੌਰੇ ਮੈਨੂੰ ਤੇਰੇ ਤੋਂ ਬੱਚਾ ਨਹੀਂ ਚਾਹੀਦਾ, ਤੇਰੇ ਤੋਂ ਬੱਚਾ ਨਹੀਂ ਲੈਣਾ, ਪਹਿਲਾਂ ਹੈਗੇ ਆ ਉਹਨਾਂ ਨੂੰ ਜਾਇਦਾਦ ਮਿਲੇਗੀ, ਸਭ ਕੁਝ ਮਿਲੇਗਾ। ਪੇਟ ਵਿੱਚ ਪਹਿਲਾ ਬੱਚਾ ਹੋਇਆ ਜਿਵੇਂ ਪੁਰਾਣੇ ਵੇਲਿਆਂ ਵਿੱਚ ਹੁੰਦਾ ਸੀ, ਬੱਚੇ ਨੂੰ ਗਰਾ ਦਿੱਤਾ ਗਿਆ, ਦੂਜਾ ਬੱਚਾ ਫੇਰ, ਤੀਜਾ ਬੱਚਾ ਜਦੋਂ ਹੋਣਾ ਸੀ ਮਹਿਤਾਬ ਕੌਰ ਨੇ ਜਿੱਦ ਫੜ ਲਈ, ਕਹਿੰਦੀ ਮੈਂ ਬੱਚੇ ਨੂੰ ਜਨਮ ਦੇਣਾ, ਮੈਨੂੰ ਬੱਚਾ ਚਾਹੀਦਾ। ਉਹ ਆਖਣ ਲੱਗੇ ਵੀ ਮੈਂ ਤੇਰੇ ਬੱਚੇ ਨੂੰ ਆਪਣਾ ਨਾਮ ਨਹੀਂ ਦੇਣਾ, ਆਪਣੀ ਪ੍ਰੋਪਰਟੀ ਨਹੀਂ ਦੇਣੀ, ਜਾਇਦਾਦ ਨਹੀਂ ਦੇਣੀ, ਮੇਰੇ ਬੱਚੇ ਹੈਗੇ ਆ। ਤੇ ਮਹਿਤਾਬ ਕੌਰ ਦਾ ਲਿਖ ਲਿਖਾ ਕਰ ਲਿਆ। ਮਹਿਤਾਬ ਕੌਰ ਕਹਿੰਦੀ ਲੋਕਾਂ ਦੇ ਘਰ ਦੇ ਭਾਂਡੇ ਮਾਂਜ ਕੇ ਪਾਲ ਲਾਂਗੀ, ਪਰ ਮੈਂ ਬੱਚਾ ਪਾਲਣਾ ਜ਼ਰੂਰ, ਮੈਂ ਪੈਦਾ ਕਰਾਂਗਾ ਬੱਚਾ, ਜੰਮਿਆ ਪੈਦਾ ਕੀਤਾ। ਉਹਦੇ ਪਿਤਾ ਨੇ ਕੋਈ ਜਾਇਦਾਦ ਨਹੀਂ ਦਿੱਤੀ, ਮਾਂ ਫਿਰ ਲੋਕਾਂ ਦੇ ਘਰ ਦੇ ਭਾਂਡੇ ਮਾਂਜਦੀ ਰਹੀ, ਗਰੀਬੀ ਕੱਟੀ, ਕੱਪੜੇ ਧੋ ਲੈ, ਭਾਂਡੇ ਮਾਂਜ ਲੈ, ਪੂਰਨ ਸਿੰਘ ਨੂੰ ਪੜ੍ਹਾਇਆ, ਪੜ੍ਹਾਈ ਕਰਾਈ। ਰਾਮ ਜੀ ਦਾਸ ਸੀ ਨਾਂ, ਭਗਤ ਪੁਰਾਣਾ ਨਾਂ ਸੀ ਰਾਮ ਜੀ ਦਾਸ। ਤੇ ਦੋ ਸ਼ਖਸੀਅਤਾਂ ਨੇ ਰਾਮ ਜੀ ਦਾਸ ਦੀ ਜ਼ਿੰਦਗੀ ਬਦਲ ਦਿੱਤੀ, ਦੋ ਬੰਦਿਆਂ ਦੋ ਗੱਲਾਂ ਦਾ ਪ੍ਰਭਾਵ ਪਿਆ, ਦੋ ਦਾ ਵੀ ਨਾ ਕਹੀਏ ਤਿੰਨ ਗੱਲਾਂ ਦਾ ਪ੍ਰਭਾਵ ਉਹਨਾਂ ਦੀ ਜ਼ਿੰਦਗੀ ਦੀ। ਉਹਨਾਂ ਨੇ ਆਪ ਲਿਖਿਆ ਕਿ ਇੱਕ ਵਾਰੀ ਮੈਂ ਸੰਤ ਅਤਰ ਸਿੰਘ ਸਨ ਰੇਰੂ ਸਾਹਿਬ ਵਾਲੇ, ਰੇਰੂ ਸਾਹਿਬ ਵਾਲੇ ਸੰਤ ਇੱਕ ਹੋਏ ਸੰਤ ਅਤਰ ਸਿੰਘ, ਜਿਨ੍ਹਾਂ ਕੋਲ ਰਾੜਾ ਸਾਹਿਬ ਵਾਲੇ ਸੰਤ ਬਾਬਾ ਈਸ਼ਵਰ ਸਿੰਘ ਜੀ ਰਹੇ, ਰਾੜਾ ਸਾਹਿਬ ਵਾਲਿਆਂ ਨੇ ਸੰਤ ਅਤਰ ਸਿੰਘ ਹੋਣਾ ਦੀ ਸੰਗਤ ਕੀਤੀ। ਪੁਰਾਣਿਆਂ ਦੇ ਵਿੱਚ ਬਹੁਤ ਫਰਕ ਹੁੰਦਾ ਸੀ, ਅਸੀਂ ਅੱਜ ਦੇ ਬੰਦਿਆਂ ਨੂੰ ਵੇਖ ਕੇ ਸਾਰਿਆਂ ਨੂੰ ਮਾੜਾ ਨਾ ਆਖਿਆ ਕਰੀਏ, ਪੁਰਾਣੇ ਬੰਦਿਆਂ 'ਚ ਬੜਾ ਫਰਕ ਸੀ। ਪੁਰਾਣੇ ਗੁਰਮੁਖ ਸਨ, ਅਸਲੀ ਸੇਵਾ ਕਰਨ ਵਾਲੇ ਸਨ, ਤੇ ਉਹ ਬੜੇ ਨਿਮਰਤਾ ਵਾਲੇ ਸੀ। ਸਾਰਾ ਦਿਨ ਉਹਨਾਂ ਨੇ ਗੁਰੂ ਘਰ ਦੀ ਸੇਵਾ ਕਰਨੀ, ਖੇਤੀਬਾੜੀ ਕਰਨੀ। ਇੱਕ ਵਾਰੀ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲਿਆਂ ਦੇ ਭਗਤ ਪੂਰਨ ਸਿੰਘ ਨੇ ਦਰਸ਼ਨ ਕੀਤੇ, ਉਹਨਾਂ ਦੀ ਸਾਦਗੀ ਸਾਦਗੀ ਦੇਖੀ ਵੀ ਰਾਜੇ ਮਹਾਰਾਜੇ ਇਹਨਾਂ ਅੱਗੇ ਮੱਥੇ ਟੇਕਦੇ ਆ, ਪਰ ਸਾਰਾ ਸਾਰਾ ਦਿਨ ਖੇਤੀ ਕਰਦੇ ਨੇ, ਕੰਮ ਕਰਦੇ ਨੇ, ਇਹੋ ਜਿਹਾ ਸਿੱਖ ਹੋਣਾ ਚਾਹੀਦਾ। ਬਹੁਤ ਕੁਝ ਹੋਵੇ ਪਰ ਫਿਰ ਵੀ ਮਨ ਵਿੱਚ ਨਿਮਰਤਾ ਰੱਖੇ, ਨਿਰਮਾਣਤਾ ਰੱਖੇ, ਹਉ ਤੇ ਸੁਭੋਲ ਕਮਾਇਆ, ਗੁਰਮਤ ਹਿਰਦੈ ਗਰੀਬੀ ਆ, ਮਨ ਵਿੱਚ ਗਰੀਬੀ, ਬਾਹਰੋਂ ਵੱਡਾ ਹੋਵੇ ਮਨ ਨੀਵਾ ਰੱਖੇ। ਵੱਡੇ ਬੜੇ ਦਾ ਕੋਈ ਮਾੜੀ ਗੱਲ ਨਹੀਂ ਹੁੰਦੀ, ਭਾਵੇਂ ਤੁਸੀਂ ਕਰੋੜਾਂ ਰੁਪਇਆ ਕਮਾ ਲਓ, ਅਰਬਾਂ ਕਮਾ ਲਓ, ਇੱਥੇ ਮਿਲੀਅਨ ਬਿਲੀਅਨੀਅਰ ਬਣ ਜਾਓ, ਕੋਈ ਫਰਕ ਨਹੀਂ, ਕਰ ਲੈਣਾ ਚਾਹੀਦਾ, ਪਰ ਮਨ ਗਰੀਬੀ ਚ ਰਹਿਣਾ ਚਾਹੀਦਾ। ਮਨ ਚ ਵੱਡੇ ਨਹੀਂ ਬਣਨਾ, ਵੱਡੀ ਗੱਡੀ ਚ ਬਹਿ ਕੇ ਆਉਣਾ ਆਪਾਂ, ਮੈਂ ਕੀ ਆਖਿਆ, ਜੇ ਮਿਹਨਤ ਕਰੋਗੇ ਤੇ ਵੱਡੀ ਗੱਡੀ ਚ ਬਹਿ ਕੇ ਆਉਣਾ ਹੈ, ਆਪਾਂ ਗੱਡੀ ਚ ਬਹਿਣਾ ਹੈ, ਦਿਮਾਗ ਚ ਗੱਡੀ ਨਹੀਂ ਬਹਿਣ ਦੇਣੀ, ਸੁਰਤ ਚ ਨਹੀਂ ਬਹਿਣ ਦੇਣ, ਘਰ ਵੱਡਾ ਸਾਰਾ ਹੈ ਪਰ ਦਿਮਾਗ ਚ ਨਹੀਂ ਬਹਿਣ ਦੇਣਾ, ਅਸੀਂ ਘਰ ਚ ਰਹਿਣਾ ਹੈ, ਘਰ ਸਾਡੇ ਦਿਮਾਗ ਚ ਨਾ ਚੜੇ, ਸਾਡੇ ਸਿਰ ਤੇ ਨਾ ਚੜੇ। ਪਿੰਡ ਇੰਡੀਆ ਤੁਹਾਡੇ 50 ਕਿੱਲੇ ਜ਼ਮੀਨ ਦੇ ਨੇ, ਸ਼ਹਿਰ ਦੇ ਨੇੜੇ ਨੇ, ਵਧੀਆ ਥਾਂ ਦੇ ਉੱਤੇ ਪਲਾਟ ਨੇ, ਚੰਗੀ ਗੱਲ ਹੈ, ਹੋਣੇ ਚਾਹੀਦੇ ਨੇ। ਸਿੱਖ ਹੋਣਾ ਚਾਹੀਦਾ ਅਮੀਰ, ਤਕੜਾ ਹੋਣਾ ਚਾਹੀਦਾ, ਕੋਈ ਪ੍ਰੋਬਲਮ ਨਹੀਂ, ਪਰ ਉਹ 50 ਕਿੱਲੇ ਸਾਡੇ ਸਿਰ ਤੇ ਨਾ ਚੜਨ, ਮਨ ਵਿੱਚ ਗਰੀਬੀ ਰੱਖੀ, ਅੰਦਰੋਂ ਨਿਰਮਾਣਤਾ ਰੱਖੀ, ਗਰੀਬੀ ਮਨ ਦੀ, ਬਾਹਰੋਂ ਤੇ ਜਿੱਥੇ ਤੱਕ ਮਰਜ਼ੀ ਤਰੱਕੀਆਂ ਕਰੋ, ਕੋਈ ਮਾੜੀ ਗੱਲ ਨਹੀਂ, ਪਰ ਜਿਹੜੇ ਬੰਦੇ ਦੇ ਇੱਥੇ ਸਿਰ ਤੇ ਚੜ ਜਾਂਦੀ ਹੈ ਨਾ, ਉਹਦੀ ਇਹ ਪ੍ਰੋਬਲਮ ਹੈ, ਜਿਵੇਂ ਪਾਣੀ ਦੇ ਵਿੱਚ ਬੇੜੀ ਰੱਖਣੀ ਹੈ, ਪਾਣੀ ਦੇ ਵਿੱਚ ਬੇੜੀ ਰੱਖਣੀ, ਬੇੜੀ ਚ ਜੇ ਪਾਣੀ ਪੈ ਗਿਆ ਤੇ ਡੁੱਬ ਗਏ। ਗੱਡੀਆਂ ਸਾਡੀ ਸੁਰਤ ਵਿੱਚ ਨਾ ਚੜ, ਬੰਦਿਆਂ ਵਾਂਗੂ ਰਹਿਣਾ, ਨਿਮਰਤਾ ਰੱਖਣੀ, ਮਨ ਵਿੱਚ ਗਰੀਬੀ ਹੈਗੀ ਹੈ, ਖੜੀ ਹੈ, ਖੜੀ ਹੈ ਕਿਹੜੀ ਵੱਡੀ ਗੱਲ, ਚੱਲ ਠੀਕ ਹੈ ਘਰ ਵੱਡਾ ਤੇ ਫਿਰ ਕਿੰਨੀ ਕੁ ਗੱਲ, ਐਵੇਂ ਨਹੀਂ ਦਿਖਾਵਾ ਕਰਨਾ, ਮਨ ਵਿੱਚ ਨਿਮਰਤਾ ਰੱਖਣੀ, ਅੰਦਰੋਂ ਨਿਮਾਣੇ ਬਣ ਕੇ ਰਹਿਣਾ ਹੈ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਸਾਡੇ ਸਨ, ਕਿੱਡੀ ਵੱਡੀ ਹਸਤੀ, ਤੇ ਮਹਾਰਾਜ ਕੌਣ ਹੋ? ਕਹਿੰਦੇ ਮੈਂ ਹਾਂ ਪਰਮ ਪੁਰਖ ਕੋ ਦੇਖਣ ਆਇਓ, ਮੈਂ ਤੇ ਦਾਸ ਹਾਂ। ਗੁਰੂ ਸਾਹਿਬ ਆਪਣੇ ਆਪ ਕਦੇ ਵੱਡੇ ਨਹੀਂ ਬਣੇ ਤੇ ਬਣਨਾ ਵੀ ਨਹੀਂ ਚਾਹੀਦਾ। ਬਾਹਰੋਂ ਵੱਡੇ ਬਣਨਾ ਪਰ ਅੰਦਰੋਂ ਨਿਮਰਤਾ ਰੱਖਣੀ, ਮਨ ਵਿੱਚ ਨਿਮਾਣੇ ਬਣ ਕੇ ਰਹਿਣੇ। ਤੇ ਉਹ ਵੇਖ ਕੇ ਰਾਮ ਜੀ ਦਾਸ ਤੇ ਪ੍ਰਭਾਵ ਪਿਆ, ਪਹਿਲਾ ਅਸਰ ਇਹ ਹੋਇਆ। ਦੂਜਾ ਆਪ ਲਿਖਿਆ ਉਹਨਾਂ ਨੇ, ਕਹਿੰਦੇ ਮੈਂ ਫਤਿਹਗੜ੍ਹ ਸਾਹਿਬ ਇੱਕ ਵਾਰੀ ਗਿਆ, ਮੈਂ ਫਤਿਹਗੜ੍ਹ ਸਾਹਿਬ ਬੈਠਾ ਪ੍ਰਸ਼ਾਦਾ ਛਕਦਾ ਤੇ ਮਹਾਰਾਜਾ ਜਾਦਵਿੰਦਰ ਸਿੰਘ ਭੁਪਿੰਦਰ ਸਿੰਘ ਦਾ ਬੇਟਾ, ਮਹਾਰਾਜਾ ਭੁਪਿੰਦਰ ਸਿੰਘ ਦਾ ਬੇਟਾ ਪੁੱਤ ਮਹਾਰਾਜਾ ਜਾਦਵਿੰਦਰ ਸਿੰਘ ਤੇ ਮਹਾਰਾਜਾ ਅਮਰਿੰਦਰ ਸਿੰਘ ਜਿਹੜੇ ਅੱਜ ਕੱਲ੍ਹ ਹੈਗੇ ਆ ਕੈਪਟਨ, ਜਿਹਨਾਂ ਨੂੰ ਕਹਿੰਦੇ ਨੇ ਮੁੱਖ ਮੰਤਰੀ ਵੀ ਰਹੇ, ਇਹਨਾਂ ਦੇ ਪਿਤਾ, ਇਹਨਾਂ ਦੇ ਪਿਤਾ ਭੁਪਿੰਦਰ ਸਿੰਘ ਦੇ ਬੇਟੇ ਯਾਦਵਿੰਦਰ ਸਿੰਘ। ਕਹਿੰਦੇ ਉਹ ਇੱਕ ਵਾਰੀ ਫਤਿਹਗੜ੍ਹ ਸਾਹਿਬ ਆਏ, ਉਹਨਾਂ ਦੇ ਨਾਲ ਇੱਕ ਸੰਤਰੀ ਉਹਨਾਂ ਦਾ ਪਹਿਰੇਦਾਰ ਪਹਿਰੇਦਾਰ। ਕਹਿੰਦੇ ਦੋ ਗੱਲਾਂ ਉੱਥੇ ਮੇਰੇ ਤੇ ਐਸਾ ਪ੍ਰਭਾਵ ਪਿਆ, ਜਦੋਂ ਏਦਾਂ ਲੰਗਰ ਵਿੱਚ ਪ੍ਰਸ਼ਾਦਾ ਲੱਗੇ ਛਕਣ, ਮੈਂ ਪ੍ਰਸ਼ਾਦਾ ਛਕ ਰਿਹਾ ਤੇ ਇੱਕਦਮ ਮਹਾਰਾਜਾ ਜਾਦਵਿੰਦਰ ਆ ਗਿਆ। ਜਾਦਵਿੰਦਰ ਸਿੰਘ ਤਿੰਨ ਚਾਰ ਬੰਦੇ ਮੇਰੇ ਨਾਲ ਬੈਠੇ ਸੀ ਤੱਪੜ ਦੇ ਉੱਤੇ ਥੱਲੇ, ਤੇ ਉਸੇ ਤੱਪੜ ਦੇ ਉੱਤੇ ਆ ਕੇ ਮਹਾਰਾਜਾ ਜਾਦਵਿੰਦਰ ਸਿੰਘ ਬਹਿ ਗਏ। ਉਹਨੇ ਪ੍ਰਸ਼ਾਦਾ ਜਦੋਂ ਵਰਤਾਇਆ ਤੇ ਉਹਨੇ ਵੀ ਪ੍ਰਸ਼ਾਦਾ ਲਿਆ, ਦਾਲ ਲਈ, ਪ੍ਰਸ਼ਾਦਾ ਹੱਥਾਂ ਤੇ ਰਖਾ ਕੇ ਇੱਦਾਂ ਜਦੋਂ ਛਕਿਆ ਤੇ ਮੇਰੇ ਮਨ ਵਿੱਚ ਆਇਆ, ਮਨਾ ਇਹੋ ਜਿਹੇ ਦਰ ਦਾ ਸੇਵਕ ਬਣ ਜਿੱਥੇ ਰਾਜੇ ਤੇ ਗਰੀਬ ਇੱਕੇ ਥਾਂ ਤੇ ਬਹਿ ਕੇ ਰੋਟੀ ਖਾਂਦੇ। ਅੱਜ ਮੈਂ ਗਰੀਬ ਜਿਹਾ ਬੰਦਾ, ਭਿਖਾਰੀਆਂ ਵਾਲਾ ਸਾਡਾ ਹਾਲ ਹੈ ਤੇ ਰਾਜੇ ਦੇ ਬਰਾਬਰ ਬਹਿ ਕੇ ਰੋਟੀ ਖਾ ਰਿਹਾ, ਮੇਰੇ ਬਰਾਬਰ ਰਾਜਾ ਬੈਠਾ, ਮੈਂ ਰਾਜੇ ਦੇ ਬਰਾਬਰ ਬਹਿ ਕੇ ਰੋਟੀ ਖਾ ਰਿਹਾ, ਇਹ ਪ੍ਰਭਾਵ ਰਾਮ ਜੀ ਦਾਸ ਦਾ ਹੋਇਆ। ਦੋ ਤੇ ਤੀਜਾ ਪ੍ਰਭਾਵ, ਕਹਿੰਦੇ ਉਹਨਾਂ ਦੇ ਨਾਲ ਇੱਕ ਪਹਿਰੇਦਾਰ ਸੀ, ਸਿੱਖ ਸਰਦਾਰ, ਪੱਗ ਬੰਨੀ ਹੋਈ, ਦਾੜੀ ਰੱਖੀ ਹੋਈ, ਪੱਗ ਇੰਨੀ ਸੋਹਣੀ ਬੰਨੀ, ਉਹ ਪਿੱਛੇ ਖੜਾ, 6.5 ਫੁੱਟ ਦਾ ਉਹਦਾ ਕੱਦ, ਉਹ ਜਦੋਂ ਕਹਿੰਦੇ ਪਿੱਛੇ ਖੜਾ ਮਹਾਰਾਜੇ ਜਾਦਵਿੰਦਰ ਦੇ, ਤੇ ਮੈਂ ਕਹਿੰਦਾ ਉਹਦੇ ਚਿਹਰੇ ਵੱਲ ਹੀ ਵੇਖੀ ਗਈ, ਉਹਨੂੰ ਹੀ ਵੇਖੀ ਗਈ। ਕਹਿੰਦਾ ਉਹਦੇ ਸਰੂਪ ਦੇ ਵਿੱਚੋਂ ਮੈਨੂੰ ਐਂ ਲੱਗੇ ਵੀ ਮੈਂ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਰਿਹਾ, ਤੇ ਮੇਰਾ ਮਨ ਇੰਨਾ ਪ੍ਰਭਾਵਿਤ ਹੋਇਆ, ਮੈਂ ਆਖਿਆ ਵੀ ਮੈਂ ਹੁਣ ਦਾੜੀ ਨਹੀਂ ਕੱਟਣੀ, ਮੈਂ ਦਾੜੀ ਰੱਖਣੀ ਹੈ, ਮੈਂ ਪੱਗ ਬੰਨਣੀ ਹੈ, ਮੈਂ ਸਿੰਘ ਸਿੱਖ। ਇਹ ਤਿੰਨ ਗੱਲਾਂ ਨੇ ਮੈਨੂੰ ਪ੍ਰਭਾਵਿਤ ਕੀਤਾ। ਤੇ ਅੱਗੇ ਸੁਣਨਾ, ਰਾਮ ਜੀ ਦਾਸ ਜੀ ਨੇ ਆਪਣੀ ਮਾਂ ਦੀ ਬੜੀ ਸੇਵਾ ਕੀਤੀ। ਗੁਰਦੁਆਰਾ ਛਿਆਟਾ ਸਾਹਿਬ, ਛਿਆਟਾ ਸਾਹਿਬ ਛੇ ਹਰਟਾ ਵਾਲਾ ਖੂਹ ਹੈ ਜਿੱਥੇ, ਉਹਨੂੰ ਛਿਆਟਾ ਸਾਹਿਬ ਕਹਿੰਦੇ ਨੇ ਅੰਮ੍ਰਿਤਸਰ ਸਾਹਿਬ। ਭਗਤ ਰਾਮ ਜੀ ਦਾਸ ਦੀ ਮਾਂ ਸੀ ਬੁੱਢੜੀ ਮਹਿਤਾਬ ਕੌਰ, ਬਿਮਾਰ ਰਹਿੰਦੀ ਸੀ ਮੌਤ ਦੇ ਕਿਨਾਰੇ। ਮਾਂ ਆਪਣੇ ਪੁੱਤ ਨੂੰ ਏਦਾਂ ਬੈਠੀ ਹੈ ਤੇ ਮਰ ਰਹੀ ਹੈ ਆਖਰੀ ਸਾਹਾਂ, ਤੁਹਾਨੂੰ ਵੀ ਪਤਾ ਵੀ ਆਖਰੀ ਸਾਹਾਂ ਦੇ ਉੱਤੇ ਜਦੋਂ ਮਾਂ ਪਿਓ ਨੂੰ ਵੇਖਣਾ ਪੈਂਦਾ ਇਹ ਬੜਾ ਔਖਾ ਟਾਈਮ ਹੁੰਦਾ, ਤੇ ਮਾਂ ਨਾਲੇ ਰੋਵੇ ਤੇ ਮਾਂ ਨੂੰ ਹੱਥ ਫੜਿਆ ਹੋਇਆ ਰਾਮ ਜੀ ਦਾਸ ਨੇ, ਭਗਤ ਪੂਰਨ ਸਿੰਘ ਅੰਮ੍ਰਿਤਧਾਰੀ ਬਣੇ, ਸਿੰਘ ਬਣੇ, ਏਦਾਂ ਹੱਥ ਫੜ ਲਿਆ ਰਾਮ ਜੀ ਦਾਸ ਅੰਮ੍ਰਿਤ ਛਕ ਕੇ ਪੂਰਨ ਸਿੰਘ ਬਣ ਗਏ। ਮਾਂ ਆਪਣੀ ਦਾ ਹੱਥ ਫੜਿਆ ਹੋਇਆ ਤੇ ਮਾਂ ਵਾਹਿਗੁਰੂ ਵਾਹਿਗੁਰੂ ਕਰ ਤੇਰਾ ਭਲਾ ਹੋਵੇ, ਤੇ ਮਾਂ ਕਹਿੰਦੀ ਹੈ ਪੁੱਤ ਮੈਨੂੰ ਲੋਕ ਪਾਪਣ ਕਹਿਣਗੇ। ਕਹਿੰਦੇ ਤੈਨੂੰ ਪਾਪਣ ਕਿਉਂ ਕਹਿਣਗੇ? ਕਹਿੰਦੇ ਤੇਰੇ ਤੋਂ ਪਹਿਲਾਂ ਮੈਂ ਤਿੰਨ ਬੱਚੇ ਕੁੱਖ ਚ ਮਾਰੇ, ਤੇਰੇ ਤੋਂ ਪਹਿਲਾਂ ਤਿੰਨ ਬੱਚੇ ਕੁੱਖ ਚ ਮਾਰੇ, ਮੈਂ ਪਾਪ ਕੀਤਾ, ਮੈਂ ਪਾਪਣ, ਮੈਨੂੰ ਲੋਕ ਪਾਪਣ ਕਹਿਣਗੇ। ਮਾਂ ਤੇਰਾ ਕੋਈ ਕਸੂਰ ਨਹੀਂ, ਉਹ ਪਿਓ ਸੀ ਮੇਰਾ ਨਹੀਂ ਸੀ ਚਾਹੁੰਦਾ ਬੱਚਾ, ਤੇਰਾ ਕੀ ਕਸੂਰ ਇਹਦੇ ਵਿੱਚ? ਨਹੀਂ, ਮੈਨੂੰ ਲੋਕ ਪਾਪਣ ਕਹਿਣਗੇ। ਮਾਂ ਦਾ ਇਦਾਂ ਹੱਥ ਫੜ ਲਿਆ ਘੁੱਟ ਕੇ ਤੇ ਕਹਿਣ ਲੱਗਾ, ਮਾਂ ਲੈ ਤੇਰੇ ਨਾਲ ਵਾਅਦਾ ਕਰਦਾ, ਸਾਰੀ ਜ਼ਿੰਦਗੀ ਲੋਕਾਂ ਦੀਆਂ ਸੇਵਾਵਾਂ ਕਰਾਂਗਾ, ਬੱਚੇ ਸਾਂਭਾਂਗਾ ਲੋਕਾਂ ਦੇ, ਲੋੜਵੰਦਾਂ ਨੂੰ ਸਾਂਭਾਂਗਾ, ਦੁਖੀਆਂ ਦੀ ਸੇਵਾ ਕਰਾਂਗਾ, ਇੰਨੀ ਸੇਵਾ ਕਰਾਂਗਾ, ਲੋਕ ਪਾਪਣ ਨਹੀਂ, ਲੋਕ ਤੈਨੂੰ ਧੰਨ ਧੰਨ ਕਿਹਾ। ਕਿਹੜੀ ਮਾਂ ਨੇ ਇਹੋ ਜਿਹਾ ਪੁੱਤ ਜਿੱਤੇ? ਲੋਕ ਤੈਨੂੰ ਯਾਦ ਰੱਖਦੇ, ਉਹੀ ਗੱਲ ਬਣੀ। ਭਗਤ ਪੂਰਨ ਸਿੰਘ ਨੇ ਇੰਨੀ ਲੋਕਾਂ ਦੀ ਸੇਵਾ ਕੀਤੀ, ਲੋਕ ਇਹਦੇ ਧੰਨ ਮਾਂ ਜਿਹਨੇ ਇਦਾਂ ਦਾ ਪੁੱਤ ਜਨਮਿਆ, ਧੰਨ ਧੰਨ ਕਹਿਣ ਲੱਗ ਪਏ ਤੇ ਸਾਰੀ ਜਵਾਨੀ ਲਿਖੀ ਗਈ। ਗੁਰਮੁਖੋ ਟੀਵੀ ਦੇ ਰੋਗੀਆਂ ਕੋਲ ਕੋਈ ਜਾਂਦਾ ਨਹੀਂ, ਟੀਵੀ ਦੇ ਰੋਗੀਆਂ ਨੂੰ ਕੋਈ ਹੱਥ ਨਹੀਂ ਲਾਉਂਦਾ ਤੇ ਭਗਤ ਪੂਰਨ ਸਿੰਘ ਚੱਕੀ ਫਿਰਦੇ ਹੁੰਦੇ, ਸਾਰੀ ਜ਼ਿੰਦਗੀ ਉਹਨਾਂ ਨੂੰ ਬਿਮਾਰੀ ਨਹੀਂ ਹੋਈ, ਖੁਦ ਨੂੰ ਟੀਵੀ ਨਹੀਂ ਹੋਈ, ਨਹੀਂ ਤੇ ਟੀਵੀ ਵਾਲੇ ਦੇ ਨਾਲ ਰਹਿ ਕੇ ਬੰਦੇ ਨੂੰ ਟੀਵੀ ਹੋ ਜਾਂਦੀ। ਟੀਵੀ ਦੇ ਪੇਸ਼ੈਂਟ ਹੁੰਦੇ ਸੀ ਸਾਰੇ ਕੋੜ ਦੇ, ਨਾ ਕੋੜ ਹੋਇਆ ਨਾ ਟੀਵੀ, ਸੇਵਾ ਕਰਦੇ ਤੇ ਸਾਰੀ ਜ਼ਿੰਦਗੀ ਸੇਵਾ ਵਿੱਚ ਲਾਈ। ਇਹ ਹੈ ਕਿ ਜੋਬਨ ਜਾਂਦੇ ਨਾ ਡਰ, ਜਾਂਦਾ ਜੋਬਨ ਜਾਏ, ਜਵਾਨੀ ਜਾਂਦੀ ਹੈ ਜਾਏ, ਸੇਵਾ ਚਲਾਈ। ਹੁਣ ਜਾਣੀ ਤੇ ਸਾਡੀ ਵੀ ਹੈ, ਪਹਿਲਾਂ ਸਾਰੀ ਜਵਾਨੀ ਪੈਸਾ ਕਮਾਉਣ ਤੇ ਲਾ ਦਿੱਤਾ, ਸਰੀਰ ਲਾ ਦਿੱਤਾ ਪੈਸਾ ਕਮਾਉਣ ਤੇ, ਮੁੜ ਕੇ ਸਰੀਰ ਨੂੰ ਰੋਗ ਹੋ ਗਿਆ, ਮੁੜ ਕੇ ਪੈਸਾ ਲਾ ਦਿੱਤਾ ਸਰੀਰ ਬਚਾਉਣ, ਏਦਾਂ ਹੀ ਹੋ ਰਿਹਾ। ਸਾਰੀ ਜ਼ਿੰਦਗੀ ਪੈਸਾ ਕਮਾਈ ਗਏ, ਸਰੀਰ ਗਾਲ ਲਿਆ, ਜਦੋਂ ਸਰੀਰ ਗਲ ਗਿਆ ਮੁੜ ਕੇ ਪੈਸਾ ਸਰੀਰ ਤੇ ਲਾਈ ਜਾਂਦਾ, ਸਰੀਰ ਬਚ ਪਰ ਸਰੀਰ ਉਹ ਇਹੀ ਹੁੰਦਾ ਸਾਡਾ। ਪਰ ਕਿਸੇ ਕਿਸੇ ਨੇ ਆਪਣੀ ਜਵਾਨੀ ਲੇਖੇ ਲਾਈ, ਆਪਣਾ ਸਾਰਾ ਜੀਵਨ ਲੇਖੇ ਲਾਇਆ ਹੋਇਆ, ਐਵੇਂ ਨਹੀਂ ਜਹਾਨ ਪੁੱਜਦਾ ਜਿੰਦ ਲਾਈ ਸੀ ਗੁਰਾਂ ਦੇ ਲੇਖੇ। ਫਿਰ ਪਦਮ ਸ਼੍ਰੀ ਅਵਾਰਡ ਮਿਲਿਆ, ਰਾਸ਼ਟਰਪਤੀ ਨੇ ਪਦਮ ਸ਼੍ਰੀ ਅਵਾਰਡ ਦਿੱਤਾ। ਪਰ ਸੰਨ 84 ਦਾ ਸਮਾਂ ਆਇਆ, ਦਰਬਾਰ ਸਾਹਿਬ ਤੇ ਅਟੈਕ ਹੋਇਆ, ਆਪਣਾ ਪਦਮ ਸ਼੍ਰੀ ਮੋੜ ਦਿੱਤਾ। ਜਿਸ ਸਰਕਾਰ ਨੇ ਤੋਪਾਂ ਤੇ ਟੈਂਕਾਂ ਨਾਲ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ, ਮੈਨੂੰ ਉਸ ਸਰਕਾਰ ਦਾ ਦਿੱਤਾ ਹੋਇਆ ਜਿਹੜਾ ਇਹ ਅਵਾਰਡ ਹੈ ਨਹੀਂ ਚਾਹੀਦਾ, ਮੈਨੂੰ ਪਦਮ ਸ਼੍ਰੀ ਦਾ ਅਵਾਰਡ ਨਹੀਂ ਚਾਹੀਦਾ। ਇਸ ਰੋਸ ਵਜੋਂ ਭਗਤ ਪੂਰਨ ਸਿੰਘ ਨੇ ਉਹ ਅਵਾਰਡ ਮੋੜ ਦਿੱਤਾ। ਇਹ ਹੈ ਜਵਾਨੀ ਨੂੰ ਲੇਖੇ ਲਾਉਣਾ। ਹੁਣ ਵੇਖੋ ਸਾਰੀ ਜ਼ਿੰਦਗੀ ਨਹੀਂ ਲੇਖੇ ਲੱਗਦੀ, ਸਾਰੀ ਉਮਰ ਲੇਖੇ ਨਹੀਂ ਲੱਗਦੀ, ਪਰ ਸਾਨੂੰ ਚਾਹੀਦਾ ਹੈ ਕਿ ਨਾਲ ਨਾਲ ਕੰਮ ਕਰਦੇ ਰਹੀਏ, ਬੱਚੇ ਪਾਲਦੇ ਰਹੀਏ, ਨਾਲ ਨਾਲ ਆਪਣੇ ਫਰਜ਼ ਨਿਭਾਉਂਦੇ ਰਹੀਏ, ਮਾਪਿਆਂ ਨੂੰ ਸੇਵਾ ਕਰਦੇ ਰਹੀਏ, ਬੱਚੇ ਸਾਂਭਦੇ ਰਹੀਏ, ਤੇ ਨਾਲ ਨਾਲ ਜਦੋਂ ਮੌਕਾ ਬਣੇ ਸੇਵਾ ਵੀ ਕਰ ਲੈਣੀ ਚਾਹੀਦੀ ਹੈ, ਸਿਮਰਨ ਵੀ ਕਰ ਲੈਣਾ ਚਾਹੀਦਾ, ਥੋੜਾ ਚਿਰ ਬਹਿ ਵੀ ਲੈਣਾ ਚਾਹੀਦਾ, ਥੋੜਾ ਪਾਠ ਵੀ ਨਾਲ ਨਾਲ ਕਰਦੇ ਰਹਿਣਾ ਚਾਹੀਦਾ, ਨਾਲ ਨਾਲ ਉਹ ਆਨੰਦ ਵੀ ਬਣਿਆ ਰਹੇ, ਥੋੜੀ ਬਹੁਤ ਲਗਨ ਲੱਗੀ ਰਹੇ। ਨਹੀਂ ਤੇ ਕਈ ਬੰਦੇ ਜਦੋਂ ਬੁਢੇਪੇ ਵਿੱਚ ਜਾ ਕੇ ਇੱਧਰ ਲੱਗਣ ਦੀ ਕੋਸ਼ਿਸ਼ ਕਰਦੇ ਨਾ, ਅਬ ਨਾ ਭਜਸ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ, ਅੰਤ ਸਮੇਂ ਫਿਰ ਮਨ ਨਹੀਂ ਲੱਗਦਾ। ਹੁਣ ਬਾਪੂ ਜੀ ਰੱਬ ਰੱਬ ਕਰੋ, ਹੁਣ ਬਾਪੂ ਜੀ ਸਤਨਾਮ ਵਾਹਿਗੁਰੂ ਜਪੋ, ਹੁਣ ਬਾਪੂ ਜੀ ਸੁਖਮਨੀ ਸਾਹਿਬ ਕਰੋ, ਉਹ ਕਿੱਥੇ ਸੁਖਮਨੀ ਸਾਹਿਬ ਯਾਦ ਆਉਂਦੀ ਹੁੰਦੀ ਹੈ, ਜਿਹਨੇ ਸਾਰੀ ਜ਼ਿੰਦਗੀ ਰੱਬ ਰੱਬ ਨਹੀਂ ਕੀਤਾ ਮਰਨ ਵੇਲੇ ਕਿੱਥੇ ਕਰ ਲੈਣਾ। ਜਦੋਂ ਕਾਲ ਆ ਗਿਆ ਨਾ ਗੁਰਮੁਖੋ, ਇਹ ਤੇ ਸਮਾਂ ਹੈ, ਓਏ ਤੇਥੋਂ ਨਾਮ ਜਪਿਆ ਨਹੀਂ ਜਾ ਜਦੋਂ ਤੇਰਾ ਕਾਲ
ਨਾਮ
ਕਰੀ ਕੰਮ ਕਰੀਏ ਪਿਆਰੇ ਜੀ ਅੱਖੀ ਫੈਰੀ ਕੰਮ ਕਰੀਏ
ਖੇਤਾਂ ਚ ਕੰਮ ਕਰਦੀਆਂ ਰਹਿੰਦੀਆਂ ਨੇ ਪਰ ਬੱਚਾ ਜੇ ਉੱਥੇ ਬਿਠਾਤਾ ਨਾ ਦਰਖਤ ਦੇ ਥੱਲੇ ਤੇ ਧਿਆਨ ਆਪਣੇ ਬੱਚੇ ਚ ਹੀ ਰਹਿੰਦਾ ਧਿਆਨ ਆਪਣੇ ਬੱਚੇ ਚ ਰੱਖਦੀਆਂ ਕੰਮ ਕਰਦੀਆਂ ਰਹਿੰਦੀਆਂ ਨੇ ਧਿਆਨ ਆਪਣੇ ਬੱਚੇ ਚ ਰੱਖਦੀਆਂ ਇਸੇ ਤਰ੍ਹਾਂ ਧਿਆਨ ਰੱਖਣਾ ਤੇ ਇਹ ਵੀ ਚੇਤਾ ਰੱਖਣਾ ਹੁਣ ਕਈ ਬੰਦੇ ਆਮ ਹੀ ਗੱਲ ਕਰਦੇ ਕਹਿਣਗੇ ਭਾਈ ਸਾਹਿਬ ਨਾਮ ਜਪਦੇ ਆ ਧਿਆਨ ਕਿੱਥੇ ਲਾਈਏ ਏਦਾਂ ਆਮ ਗੱਲ ਕਰ ਕੁਛ ਦੇਰੀ ਦੇਰੀ ਧਿਆਨ ਤੁਹਾਡੀ ਧਾਰਨਾ ਤੇ ਪੱਕਦਾ ਤੁਸੀਂ ਮਨ ਵਿੱਚ ਧਾਰਿਆ ਗਿਆ ਹਰ ਬੰਦੇ ਦਾ ਧਿਆਨ ਉਹਦੀ ਡਿਮਾਂਡ ਤੇ ਹੁੰਦਾ ਉਹਦੀ ਭੁੱਖ ਤੇ ਹੁੰਦਾ ਇੱਛਾ ਤੇ ਹੁੰਦਾ ਜੋ ਤੁਹਾਡੇ ਅੰਦਰ ਇੱਛਾ ਹੈ ਨਾ ਤੀਬਰਤਾ ਹੈ ਅੰਦਰ ਤੜਫ ਧਿਆਨ ਉੱਥੇ ਧਿਆਨ ਉੱਥੇ ਰਹੇਗਾ ਜਿੱਥੇ ਤੜ ਜਿਵੇਂ ਹੁਣ ਸੁਣੋ ਵੇਖੋ ਜਿਵੇਂ ਆਪਾਂ ਇੱਥੇ ਬੈਠੇ ਤੇ ਬੰਦੇ ਨੂੰ ਭੁੱਖ ਲੱਗੀ ਸਾਡੇ ਸਵੇਰੇ ਗਿਆ ਸੀ ਕੰਮ ਤੇ ਖਾ ਕੇ ਗਿਆ ਸੀ ਦੁਪਹਿਰੇ ਟਾਈਮ ਨਹੀਂ ਲੱਗਾ ਰਾਤ ਨੂੰ ਦੁਕਾਨ ਚ ਆ ਗਿਆ ਹੁਣ ਸੀ ਰੋਟੀ ਖਾਣ ਦਾ ਟਾਈਮ ਮੈਨੂੰ ਦੱਸਿਆ ਸੀ ਇੱਥੇ ਵੀ ਕਈ 6 ਵਜੇ ਬਹਿ ਗਏ ਸੀ ਹਾਲ ਭਰ ਗਿਆ ਸੀ 6 ਵਜੇ ਬਹਿ ਗਿਆ ਸਾਰਿਆਂ ਨੂੰ ਇਹ ਸੋਚਿਆ ਵੀ ਬਹਿਣ ਨੂੰ ਜਗ੍ਹਾ ਨਹੀਂ ਮਿਲਣੀ ਹਾਲ ਪਹਿਲਾਂ ਹੀ ਫੁੱਲ ਹੋ ਗਿਆ ਹੁਣ ਜਿਹੜਾ ਬੰਦਾ 6 ਵਜੇ ਆ ਕੇ ਬੈਠਾ ਹੈ ਸਵੇਰ ਤੋਂ ਰੋਟੀ ਖਾਧੀ ਹੈ ਹੁਣ ਉਹਨੂੰ ਇਸ ਵੇਲੇ ਬਹੁਤ ਭੁੱਖ ਲੱਗੀ ਪਈ ਹੈ ਤੇ ਹੁਣ ਬੋਲ ਕੇ ਦੱਸੋ ਉਹਦਾ ਧਿਆਨ ਮੁੜ ਮੁੜ ਕਿੱਥੇ ਜਾਏ ਬੋਲੋ ਰੋਟੀ ਧਿਆਨ ਮੁੜ ਮੁੜ ਰੋਟੀ ਏਦਾਂ ਹੀ ਹੈ ਧਿਆਨ ਰੋਟੀ ਤੇ ਜਾਣ ਧਿਆਨ ਕਿੱਥੇ ਰਹਿੰਦਾ ਜਿੱਥੇ ਭੁੱਖ ਹੋਵੇ ਜਿਹੜੀ ਚੀਜ਼ ਦੀ ਤੁਹਾਡੇ ਅੰਦਰ ਇੱਛਾ ਹੈ ਧਿਆਨ ਮੁੜ ਮੁੜ ਉੱਥੇ ਧਿਆਨ ਪੱਕਾ ਕਰੋ ਧਾਰਨਾ ਪੱਕੀ ਕਰੋ ਧਿਆਨ ਆਪੇ ਪੱਕ ਜਾਂਦਾ ਧਾਰੋ ਮਨ ਵਿੱਚ ਪਹਿਲਾਂ ਧਾਰਨਾ ਫਿਰ ਧਿਆਨ ਜਿਸ ਬੰਦੇ ਨੇ ਧਾਰ ਲਿਆ ਨਾ ਕਿ ਮੈਂ ਗੁਰੂ ਸਾਹਿਬ ਨਾਲ ਜੁੜਨਾ ਤੇ ਪਿਆਰ ਕਰਨਾ ਗੁਰੂ ਸਾਹਿਬ ਮੇਰੇ ਗੁਰੂ ਸਾਹਿਬ ਇਹ ਧਾਰਨਾ ਪੱਕੀ ਕਰ ਲਵੇ ਉਹਦਾ ਧਿਆਨ ਮੁੜ ਮੁੜ ਗੁਰੂ ਸਾਹਿਬ ਵੱਲ ਜਾਈਦਾ ਮੁੜ ਮੁੜ ਜਾਈਦਾ ਤੁਹਾਡੇ ਬੱਚਾ ਨਹੀਂ 5 ਸਾਲ ਹੋ ਗਏ 7 ਸਾਲ ਹੋ ਗਏ 10 ਸਾਲ ਹੋ ਗਏ 15 ਸਾਲ ਹੋ ਗਏ ਹੁਣ ਬੋਲੋ ਭੁੱਖ ਕਾਹਦੀ ਹੈ ਭਲਾ ਬੱਚੇ ਦੀ ਤੇ ਧਿਆਨ ਮੁੜ ਮੁੜ ਕਾਹਦੇ ਤੇ ਜਾਂਦਾ ਬੱਚੇ ਧਾਰਨਾ ਤੇ ਧਿਆਨ ਆਪੇ ਜਾਂਦਾ ਧਾਰਿਆ ਕੀ ਹੈ ਮਨ ਧਿਆਨ ਉੱਥੇ ਹੀ ਰਹਿੰਦਾ ਜਿੱਥੇ ਧਾਰਨਾ ਉੱਥੇ ਧਿਆਨ ਹੁਣ ਜਿਸ ਬੰਦੇ ਨੇ ਧਾਰ ਲਿਆ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧਿਆਨ ਉਹਦਾ ਵੀ ਧੰਨ ਗੁਰੂ ਨਾਨਕ ਦੇ ਰਹਿਣਾ ਜਿਹਨੇ ਧਾਰ ਲਿਆ ਧੰਨ ਗੁਰੂ ਗੋਬਿੰਦ ਸਿੰਘ ਧੰਨ ਗੁਰੂ ਗੋਬਿੰਦ ਸਿੰਘ ਉਹਦਾ ਧਿਆਨ ਮੁੜ ਮੁੜ ਕੇ ਗੁਰੂ ਗੋਬਿੰਦ ਸਿੰਘ ਦੀ ਰਹਿਣਾ ਕੋਈ ਰਾਮ ਤੇ ਧਿਆਨ ਧਾਰਨਾ ਪਕਾ ਬੈਠਾ ਕੋਈ ਰਾਧਾ ਕੋਈ ਕ੍ਰਿਸ਼ਨ ਜਿੱਥੇ ਮਰਜ਼ੀ ਧਾਰਨਾ ਜਿਹੜੀ ਤੁਹਾਡੇ ਮਨ ਚ ਪੱਕ ਜਾਂਦੀ ਹੈ ਧਿਆਨ ਮੁੜ ਮੁੜ ਉੱਥੇ ਮੁੜ ਮੁੜ ਉੱਥੇ ਮੁੜ ਮੁੜ ਉੱਥੇ ਧਾਰਨਾ ਪੱਕੀ ਕਰੋ ਫਿਰ ਧਿਆਨ ਪੱਕਾ ਆਪੇ ਹੋ ਜਾਏ ਮੇਰਾ ਧਿਆਨ ਨਹੀਂ ਟਿਕਦਾ ਮੇਰਾ ਧਿਆਨ ਨਹੀਂ ਟਿਕਦਾ ਮੇਰਾ ਧਿਆਨ ਤੇ ਆਪੇ ਟਿਕੇਗਾ ਪਹਿਲਾਂ ਧਾਰਨਾ ਪੱਕੀ ਕਰ ਧਿਆਨ ਕਿਉਂ ਨਹੀਂ ਟਿਕੇਗਾ ਧਿਆਨ ਤੇ ਮੁੜ ਮੁੜ ਉੱਥੇ ਜਾਏਗਾ ਤੇ ਧਾਰਨਾ ਪੱਕੀ ਕਿਵੇਂ ਕਰੀਏ? ਉਹਨਾਂ ਦੀ ਸੰਗਤ ਕਰ ਜਿਨ੍ਹਾਂ ਦੀ ਇਹ ਧਾਰਨਾ ਪੱਕੀ ਹੋ ਗਈ ਹੋਵੇ। ਕਾਂਖੀ ਏਕੈ ਦਰਸ਼ ਤੁਹਾਰੋ। ਕਾਂਖੀ ਦਾ ਮਤਲਬ ਹੁੰਦਾ ਆਕਾਂਖਸ਼ਾ ਰੱਖਣ ਵਾਲਾ, ਡਿਮਾਂਡ ਰੱਖਣ ਵਾਲਾ। ਆਕਾਂਖਸ਼ਾ ਮਤਲਬ ਡਿਮਾਂਡ, ਇੱਛਾ। ਕਾਂਖੀ ਇੱਛਾ ਰੱਖਣ ਵਾਲਾ, ਕਾਂਖੀ ਏਕੈ ਦਰਸ਼ ਤੁਹਾਰੋ, ਜਿਹਦੇ ਅੰਦਰ ਇੱਕ ਹੀ ਇੱਛਾ ਹੈ ਤੈਨੂੰ ਮਿਲਣ ਦੀ, ਉਹਦੀ ਸੰਗਤ ਦੇ ਦੇ, ਉਹਦੇ ਕਰਕੇ ਮੇਰਾ ਵੀ ਭਲਾ। ਉਹਦੀ ਸੰਗਤ ਦੇ ਜਿਹੜਾ ਕਾਂਖੀ, ਜਿਹੜਾ ਡਿਮਾਂਡੀ, ਜਿਹਦੇ ਅੰਦਰ ਇੱਛਾ ਹੋਵੇ ਤੈਨੂੰ ਮਿਲਣ ਦੀ, ਤੈਨੂੰ ਮਿਲਣ ਵਾਲੇ ਰਾਹ ਤੇ ਤੁਰਿਆ ਹੋਵੇ, ਤੇ ਜਦੋਂ ਉਹਨਾਂ ਨੂੰ ਮੈਨੂੰ ਮਿਲ ਪਿਆ ਤੇ ਮੇਰੇ ਅੰਦਰ ਵੀ ਧਾਰਨਾ ਪੱਕ ਜਾਏਗੀ, ਮੈਂ ਵੀ ਉੱਧਰ ਨੂੰ ਤੁਰ ਪਾਂਗਾ। ਸੋ ਜੁੜੇ ਬੰਦੇ ਜਿਹੜੇ ਹਨ ਉਹ ਸਾਨੂੰ ਜੋੜਦੇ ਨੇ। ਇਸੇ ਕਰਕੇ ਗੁਰਮੁਖਾਂ ਦੀ ਸੰਗਤ ਜ਼ਿੰਦਗੀ ਵਿੱਚ ਬੜੀ ਜ਼ਰੂਰੀ ਹੁੰਦੀ ਹੈ। ਇਹ ਗੁਰਮੁਖਾਂ ਦੀ ਸੰਗਤ ਜਿਹੜੀ ਹੈ ਉਹ ਸਾਡੀ ਜ਼ਿੰਦਗੀ ਬਦਲ ਕੇ ਲਾਈਫ ਚੇਂਜ ਕਰਦੀ ਹੈ, ਜੀਵਨ ਸੋਹਣਾ ਬਣ ਜਾਂਦਾ ਹੈ। ਤਾਂ ਕਰਕੇ ਸੰਗਤ ਕਰਦੇ ਰਹੀਏ, ਕੰਮਕਾਰ ਵੀ ਕਰਦੇ ਰਹੀਏ, ਨਾਲ ਨਾਲ ਆਪਣੇ ਧੰਦੇ ਵੀ ਕਰਦੇ ਰਹੀਏ, ਤੇ ਨਾਲ ਨਾਲ ਗੁਰੂ ਸਾਹਿਬ ਨਾਲ ਪਿਆਰ ਵੀ ਬਣਾ ਕੇ ਰੱਖੀਏ। ਸੰਗਤੇ ਜਿੱਥੇ ਜਿੱਥੇ ਦੀਵਾਨ ਲੱਗੇ ਨੇ ਹਰ ਜਗ੍ਹਾ ਬੇਨਤੀ ਕੀਤੀ ਹੈ ਕਿ ਆਪਾਂ ਸਹਿਜ ਪਾਠ ਕਰਨਾ ਸ਼ੁਰੂ ਕਰਨਾ। ਮੈਂ ਕੱਲ ਵੀ ਇੱਥੇ ਘਰ ਗੱਲ ਕਰਦਾ ਸੀ, ਰਾਜਾ ਗਿੱਲ ਹੋਣਾ ਦੇ ਘਰ 'ਚ ਪ੍ਰੋਗਰਾਮ ਸੀ, ਉੱਥੇ ਵੀ ਮੈਂ ਬੇਨਤੀ ਕੀਤੀ ਸੀ, ਤੇ ਮੈਂ ਹਰ ਸਟੇਜ ਤੇ ਕਰਦਾ ਇੰਡੀਆ ਵੀ ਕਿ ਤੁਸੀਂ ਚਾਰ ਅੰਗ ਰੋਜ਼ ਪੜ੍ਹਨੇ ਨੇ, ਸਾਲ ਵਿੱਚ ਪੂਰੇ ਸਹਿਜ ਪਾਠ ਦਾ ਫੋਰ ਪੈ ਜਾਂਦਾ, ਸਿਰਫ ਚਾਰ ਅੰਗ। ਚਾਰ ਅੰਗ ਕੋਈ ਬਹੁਤੇ ਨਹੀਂ ਹੁੰਦੇ, ਸਹਿਜ ਪਾਠ ਕਰੋ, ਥੋੜਾ ਥੋੜਾ ਭਰਾਵੋ ਭੈਣੋ ਸ਼ੁਰੂ ਕਰੋ, ਕਿੰਨਾ ਚੰਗਾ ਲੱਗਦਾ। ਵੱਡਾ ਬਿਜ਼ਨਸਮੈਨ ਕਿੱਡਾ ਵੱਡਾ ਕਾਰੋਬਾਰ, ਕਿੰਨੀ ਤਰੱਕੀ, ਤੇ ਨਾਲ ਇਹਦਾ ਸਹਿਜ ਪਾਠ ਵੀ ਚੱਲ। ਇਹ ਰੋਜ਼ ਚਾਰ ਅੰਗ ਪੜ੍ਹੋ, ਚਾਰ ਅੰਗ ਰੋਜ਼ ਪੜ੍ਹੋ। 1430 ਅੰਗ ਹੋਏ ਨਾ ਜੀ, 100 ਦਿਨ ਵਿੱਚ ਕਿੰਨੇ ਅੰਗ ਹੋ ਜਾਣਗੇ ਬੋਲੋ? ਰੋਜ਼ ਚਾਰ ਕਰਾਂਗੇ 400, 100 ਦਿਨ ਵਿੱਚ, ਤੇ 200 ਦਿਨ ਚ ਕਿੰਨੇ ਹੋ ਜਾਣਗੇ? 800। ਅੱਗੇ ਬੋਲੋ 300 ਦਿਨ ਵਿੱਚ 1200, 300 ਦਿਨ ਚ 1200 ਹੋ ਗਿਆ, ਤੇ ਅੱਗੇ ਦਿਨ ਕਿੰਨੇ ਬਚੇ? 65, ਤੇ ਅੰਗ ਕਿੰਨੇ ਬਚੇ? 230, 65 ਦਿਨ ਭਾਈ, 30 ਕੁ ਦਿਨ ਤੈਨੂੰ, 30 ਦਿਨ ਚਾਰ ਚਾਰ ਹੀ ਪੜ੍ਹਨੇ ਪੈਣੇ ਨੇ, ਮੁੜ ਕੇ ਤੇ 25-30 ਦਿਨ ਦੋ ਅੰਗ ਹੀ ਪੜ੍ਹਨੇ ਪੈਣਗੇ, ਤਾਂ ਵੀ ਬੋਲ ਪਏ 1430 ਅੰਗ ਨੇ, ਤੇ ਚਾਰ ਅੰਗ ਰੋਜ਼ ਪੜੋਗੇ ਸਹਿਜ ਪਾਠ ਦਾ ਭੋਗ ਪੈ ਜਾਂਦਾ। ਕਦੇ ਕਦੇ ਨਹੀਂ ਪੜਿਆ ਗਿਆ ਫਿਰ 8 ਅੰਗ ਪੜ ਲਓ, ਇੱਕ ਦਿਨ ਵਿੱਚ ਰਹਿ ਗਿਆ, ਵਿਆਹ ਗਏ, ਕਿਤੇ ਦੂਰ ਗਏ, ਇੱਕ ਦਿਨ 8 ਕਰ ਲਓ, ਫਿਰ ਅਗਲੇ ਦਿਨ ਥੋੜਾ ਜਿਹਾ ਹੋਰ ਪੜ ਲਓ। ਏਦਾਂ ਹੀ ਨਿੱਕੇ ਨਿੱਕੇ ਕੰਮਾਂ ਨਾਲ ਪਿਆਰ ਪਾ ਲੈਣਾ, ਗੁਰੂ ਸਾਹਿਬ ਨਾਲ ਵੀ ਪੈ ਜਾਣਾ ਤੇ ਤੇਰੇ ਕੰਮ ਵੀ ਚੱਲੀ ਜਾਣੇ ਨੇ, ਨਾਲੇ ਕੰਮਾਂ ਵਿੱਚ ਬਰਕਤਾਂ ਵਾਧੂ। ਜਿਹੜੇ ਨਾ ਏਦਾਂ ਦੇ ਗੁਰ ਸੱਜਣ ਹੁੰਦੇ ਨੇ, ਪਾਠ ਕਰਦੇ ਰਹਿਣ, ਮਨ ਬੈਲੈਂਸ ਚ ਰਹਿੰਦਾ ਜਿਨ੍ਹਾਂ ਦਾ, ਉਹਨਾਂ ਦੇ ਕਾਰੋਬਾਰਾਂ ਚ ਬੜੀਆਂ ਤਰੱਕੀਆਂ ਹੁੰਦੀਆਂ। ਰੀਜਨਿੰਗ ਇਹਦੇ ਵਿੱਚ ਇਹ ਹੈ, ਇੱਕ ਬੰਦਾ ਪਤਾ ਕੀ ਸੋਚਦਾ, ਮੇਰਾ ਕੰਮ ਹੋਵੇ, ਮੇਰਾ ਕੰਮ ਹੋਵੇ, ਮੈਂ ਤਰੱਕੀ ਕਰਾਂ, ਮੈਂ ਅੱਗੇ ਜਾਵਾਂ, ਮੈਂ ਅੱਗੇ ਜਾਵਾਂ, ਮੈਂ ਅੱਗੇ ਜਾਵਾਂ, ਅੱਗੇ 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 ਕਿਵੇਂ ਜਾਵਾਂ, ਕਿਵੇਂ ਜਾਵਾਂ, ਦਿਮਾਗ ਉਹਦਾ ਪਜਲ ਹੋਇਆ ਰਹਿੰਦਾ, ਭਾਰ ਪਾਈ ਰੱਖਦਾ ਕਿਵੇਂ ਅੱਗੇ ਜਾਵਾਂ। ਇੱਕ ਮਸਤ ਹੁੰਦਾ, ਉਹਦਾ ਪਰਸਨੈਲਿਟੀ ਇੰਪ੍ਰੈਸ਼ਨ ਇੱਦਾਂ ਦਾ ਹੁੰਦਾ, ਸਾਰੇ ਕੰਮ ਉਹਦੇ ਬਣਦੇ ਤਰੇ ਜਾਂਦੇ, ਜਿੱਥੇ ਜਾਂਦਾ ਉਹਦਾ ਪ੍ਰਭਾਵ ਬੜਾ ਪੈਂਦਾ, ਕਿਉਂਕਿ ਰੱਜੀ ਰੂਹ ਹੈ। ਸੁਣੋ, ਇੱਕ ਬੰਦਾ ਕਹਿੰਦਾ ਕੰਮ ਬਣ ਜਾਏ ਵਧੀਆ, ਨਹੀਂ ਬਣ ਜਾਏ ਤਾਂ ਵੀ ਕੋਈ ਨੀ, ਮੌਜ ਹੈ, ਰੋਜੀ ਰੋਟੀ ਤੇ ਚੱਲੀ ਹੋਈ ਜਾ। ਇੰਟਰਵਿਊ ਦੇਣ ਗਿਆ, ਇੱਦਾਂ ਗਿਆ, ਮਸਤ ਹੋ ਗਿਆ, ਰੱਜਿਆ, ਰੱਜੀ ਰੂਹ, ਰੱਜਿਆ ਰੱਜਿਆ ਬੰਦਾ ਗਿਆ, ਰੱਜੀ ਰੂਹ ਹੈ, ਉਹ ਹੋ ਜਾਏਗਾ ਚੰਗਾ, ਨਹੀਂ ਹੋਏਗਾ ਕੋਈ ਨੀ, ਰੋਟੀ ਤੇ ਚੱਲੀ ਹੋਈ ਜਾਂਦੀ, ਮਸਤ ਮਸਤ। ਇਹਦਾ ਪ੍ਰਭਾਵ ਰੱਜੇ ਬੰਦੇ ਵਾਲੇ, ਇੱਕ ਐਂ ਸੋਚ ਕੇ ਜਾਂਦਾ ਮੇਰਾ ਪਾਸ ਹੋ ਜਾ, ਬਸ ਮੈਂ ਪਾਸ ਹੋ ਜਾ, ਇਹ ਸਟ੍ਰੈਸ ਹੈ, ਇਹ ਭੁੱਖਾ ਹੈ, ਭੁੱਖਿਆਂ ਨੂੰ ਨਹੀਂ ਲੋਕ ਰੱਖਦੇ, ਰੱਜਿਆਂ ਨੂੰ ਰੱਖਦੇ, ਭੁੱਖਿਆਂ ਨੂੰ ਨਹੀਂ ਲੋਕ ਪਸੰਦ ਕਰਦੇ, ਰੱਜੇ ਬੰਦਿਆਂ। ਤਾਂ ਹੀ ਤੇ ਤੁਸੀਂ ਵੇਖਿਆ ਵੱਡੇ ਬੰਦਿਆਂ ਨੂੰ ਹੋਰ ਵੱਡੇ ਕੰਮ ਮਿਲੀ ਜਾਂਦੇ, ਵੱਡਾ ਹੋਰ ਹੀ ਵੱਡਾ ਹੋਈ ਜਾਂਦਾ। ਵੱਡੇ ਬੰਦਾ ਜਿਹੜਾ ਵੱਡਾ ਅਮੀਰ, ਜੇ ਤੁਸੀਂ ਨਹੀਂ ਵੀ ਨਾ ਤੇ ਅੰਦਰੋਂ ਅਮੀਰ ਵਾਲੀ ਫੀਲ, ਰੱਜੇ ਵਾਲੀ ਫੀਲ, ਪੂਰਾ ਰੱਜੇ। ਫਿਰ ਜਿਹੜੇ ਕੰਮ ਤੇ ਜਾਏਗਾ ਅਗਲਾ ਕਹੇਗਾ ਬੰਦਾ ਰੱਜਿਆ, ਉਹਦਾ ਇੰਪ੍ਰੈਸ਼ਨ ਬੜਾ ਖਰਾਬ, ਮਸ 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 ਰਿਲੈਕਸ। ਤੇ ਜਿਹੜਾ ਬੰਦਾ ਨਾਲ ਨਾਲ ਬਾਣੀ ਗਾਉਂਦਾ ਸਹਿਜ ਪਾਠ ਕਰਦਾ। ਕਲਗੀਆਂ ਵਾਲੇ ਪਾਤਸ਼ਾਹ ਨੂੰ ਆਖਿਆ ਇੱਕ ਸਿੰਘ ਨੇ, ਪਾਤਸ਼ਾਹ ਇੱਕ ਵਾਰੀ ਬਹਾਦਰ ਸ਼ਾਹ ਤੇ ਉਹ ਮਹਾਰਾਜ ਕਹਿੰਦੇ ਐ ਇਹਨੂੰ ਪ੍ਰਸ਼ਾਦਾ ਛਕਾ ਤੇ ਕਹਿੰਦੇ ਜੀ ਪ੍ਰਸ਼ਾਦਾ ਮਹਾਰਾਜ ਤਿਆਰ ਕਰੀਏ। ਕਹਿੰਦੇ ਜੀ ਕਹਿੰਦੇ ਲੰਗਰ ਵਾਲਾ ਹੀ ਲੈ ਆਈਏ। ਕਹਿੰਦੇ ਲੈ ਲੰਗਰ ਵਾਲਾ ਹੀ। ਕਹਿੰਦੇ ਛੱਕ ਕੇ ਤੇ ਵੇਖੋ ਬਹਾਦਰ ਸ਼ਾਹ ਨੇ ਛਕੇ ਤੇ ਉਹ ਕਹਿੰਦਾ ਹੈ ਮਹਾਰਾਜ ਇੰਨਾ ਸਵਾਦ ਤੇ ਮੈਂ ਕਦੇ ਖਾਧਾ ਹੀ ਨਹੀਂ, ਇੰਨਾ ਸਵਾਦ ਖਾਣਾ ਮੈਂ ਤੇ ਕਦੇ ਖਾਧਾ ਨਹੀਂ। ਤੁਹਾਡਾ ਤੇ ਮੈਨੂੰ ਲਾਂਗਰੀ ਚਾਹੀਦਾ, ਜਿਹੜਾ ਤੁਹਾਡਾ ਸ਼ੈਫ ਹੁੰਦਾ ਇਹ ਚਾਹੀਦਾ ਮੈਨੂੰ। ਕਲਗੀਆਂ ਵਾਲੇ ਕਹਿੰਦੇ ਜਿਹੜਾ ਮਰਜ਼ੀ ਲੈ ਸਾਰੇ ਹੀ ਬਣਾ। ਕਹਿੰਦੇ ਸਾਰੇ ਹੀ ਕਿਵੇਂ ਬਣਾ ਲੈਂਦੇ ਨੇ ਮਹਾਰਾਜ? ਕਹਿੰਦੇ ਸਾਰੇ ਇਕਾਗਰ ਚਿੱਤ ਵਾਲੇ ਨੇ, ਜੁੜੇ ਹੋਏ ਨੇ, ਇਹ ਹਿਲਦੇ ਨਹੀਂ ਮਨ ਇਹਨਾਂ ਦੇ। ਇਹ ਇਕਾਗਰ ਚਿੱਤ ਹੋਣ ਕਰਕੇ ਜਿਹੜਾ ਵੀ ਕੰਮ ਕਰਦੇ ਨੇ ਪਰਫੈਕਟ ਕਰਦੇ। ਜੇ ਇਹ ਸਬਜ਼ੀ ਵੀ ਬਣਾਉਣ ਲੱਗਣਗੇ ਨਾ, ਲੰਗਰ ਵੀ ਤਿਆਰ ਕਰਨਗੇ, ਉਹ ਵੀ ਵਧੀਆ ਹੀ ਹੋਏਗਾ। ਇਹਨਾਂ ਦੇ ਸਾਰੇ ਕੰਮ ਹੀ ਵਧੀਆ, ਇਕਾਗਰ ਚਿੱਤ ਵਾਲੇ ਦੇ ਸਾਰੇ ਕੰਮ ਰਾਸ ਫੋਕਸਡ ਹੁੰਦਾ। ਜਿਹੜਾ ਇਕਾਗਰ ਜੁੜਿਆ ਹੋਇਆ ਐ ਮਸਤ ਰੂਹ ਹੁੰਦੀ ਹੈ, ਜਿਹੜੀ ਮਸਤੀ ਜਿਹੜੀ ਹੈ ਉਹ ਪ੍ਰਭਾਵ ਪਾਉਂਦੀ ਹੈ। ਸ਼ਬਦਾਂ ਦਾ ਵੀ ਇੰਨਾ ਪ੍ਰਭਾਵ ਨਹੀਂ ਪੈਂਦਾ। ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਦਾ। ਮੈਂ ਨਾ ਫਤਿਹਗੜ੍ਹ ਸਾਹਿਬ ਗਿਆ ਐਤਕੀ ਤੇ ਅਸੀਂ ਉੱਥੇ ਪ੍ਰੋਗਰਾਮ ਕਰਨੇ ਸੀ। ਦੋ ਦੀਵਾਨ ਸੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਤੇ ਮੈਂ ਇੰਡੀਆ ਫਤਿਹਗੜ੍ਹ ਸਾਹਿਬ ਕੀਤਾ। ਤੁਸੀਂ ਸੁਣਿਆ ਫਤਿਹਗੜ੍ਹ ਸਾਹਿਬ ਦਾ ਐਤਕੀ ਦਾ ਦੀਵਾਨ? ਤੁਹਾਡੇ 'ਚ ਕਈ ਸੱਜਣਾਂ ਨੇ ਸੁਣਿਆ। ਇੰਨਾ ਆਨੰਦ ਬਣਿਆ ਨਾ ਪਹਿਲੇ ਦੀਵਾਨ ਤੇ ਨਾ ਗੱਲ ਨਹੀਂ ਬਣੀ। ਸਰਬਜੀਤ ਸਿੰਘ ਵੀ ਸੀ ਨਾਲ ਸਾਡੇ, ਅਸੀਂ ਸਾਰੇ ਗਏ। ਪਹਿਲੇ ਦੀਵਾਨ ਵਿੱਚ ਮੈਂ ਥੋੜ੍ਹਾ ਜਿਹਾ ਲੇਟ ਵੀ ਹੋ ਗਿਆ, ਟ੍ਰੈਫਿਕ 'ਚ ਫਸ ਗਏ ਸਾਡੀ ਗੱਡੀ, ਮੈਨੂੰ ਕਾਹਲ ਵੀ ਹੋਈ ਵੀ ਫਟਾਫਟ ਚੱਲੀਏ, ਗਾਂ ਅੱਗੇ ਫਾਟਕ ਲੱਗ ਗਿਆ। ਫਟਾਫਟ ਰੋਟੀ ਖਾਧੀ ਨਹੀਂ ਛਿੱਟੀ ਅੰਦਰ, ਫਟਾਫਟ ਛੇਤੀ ਛੇਤੀ ਸਟੇਜ ਤੇ ਚੱਲੋ ਗਏ। ਜਿਉਂ ਕੀਰਤਨ ਐਡਾ ਇਕੱਠ ਐਡਾ ਪੰਡਾਲ, ਬੱਲੇ ਬੱਲੇ ਅੱਛਾ ਅੱਛਾ। ਕਈ ਜਗ੍ਹਾ ਦੀਵਾਨ ਲੱਗੇ ਖਾਲੀ, ਸਾਡੇ ਉੱਥੇ ਬਹਿਣ ਨੂੰ ਥਾਂ ਨਾ। ਮਨ 'ਚ ਨਾ ਥੋੜਾ ਜਿਹਾ ਇੱਦਾਂ ਆ ਗਿਆ ਵੀ ਬੱਲੇ ਬੱਲੇ ਕਿੰਨੀ ਦੁਨੀਆ, ਕਿੰਨੇ ਲੋਕ। ਅੱਛਾ ਲੋਕਾਂ 'ਚ ਹੀ ਵੇਖੀ ਗਿਆ ਧਿਆਨ, ਕਲਗੀਆਂ ਵਾਲੇ ਪਾਤਸ਼ਾਹ 'ਚ ਗਿਆ ਹੀ ਨਹੀਂ। ਉਦਣ ਰਸ ਨਹੀਂ ਆਇਆ, 25 ਦਾ ਦੀਵਾਨ ਰਸ ਨਹੀਂ ਆਇਆ, ਧਿਆਨ ਖਿਲਰ ਗਿਆ। ਅਗਲਾ ਦਿਨ ਹੋਇਆ ਤੇ ਮੈਂ ਸਮਝ ਗਿਆ, ਮੈਂ ਨਾ ਆਪਣੀ ਗੱਡੀ 'ਚ ਇੱਦਾਂ ਬੈਠਾ ਰਿਹਾ ਨੀਵੀਂ ਪਾ ਕੇ। ਮੈਂ ਨਹੀਂ ਵੇਖਿਆ ਕੌਣ ਆਲੇ ਦੁਆਲੇ ਆ, ਹੱਥ ਕੌਣ ਜੋੜ ਕੇ ਖੜਾ, ਕਿਹੜਾ ਫਤਿਹ ਬੁਲਾਉਂਦਾ। ਮੈਂ ਸਿੱਧਾ ਧਿਆਨ, ਬਸ ਮੈਂ ਸਾਰੇ ਰਾਹੀ ਕਰੀ ਗਿਆ ਬਾ ਮਹਾਰਾਜ ਮੇਰਾ ਤੁਹਾਡੇ 'ਚ ਧਿਆਨ, ਕਲਗੀ ਵਾਲੇ ਪਾਤਸ਼ਾਹ ਮੇਰਾ ਤੁਹਾਡੇ 'ਚ ਧਿਆਨ, ਸਤਿਗੁਰੂ ਜੀ ਮੇਰਾ ਤੁਹਾਡੇ 'ਚ। ਮਨ ਮਸਤ ਹੋ ਗਿਆ ਜਦੋਂ ਉੱਥੇ ਬੈਠੇ, ਵਾਜੇ 'ਤੇ ਹੱਥ ਰੱਖਿਆ, ਐਸਾ ਰਸ ਬਣਿਆ 3 ਘੰਟੇ ਮੈਨੂੰ ਪਤਾ ਹੀ ਨਹੀਂ ਲੱਗਾ। ਉਹ ਸੀ ਮਸਤ ਮਨ। ਜਿੱਦਣ ਮੇਰਾ ਮਨ ਮਸਤ ਹੋਵੇ ਉਦਣ ਦੀਵਾਨ ਲੱਗਦਾ, ਫਿਰ ਆਪੇ ਲੱਗਦਾ। ਤੇ ਜਿੱਦਣ ਐ ਹੋਵੇ ਵੀ ਲਾਉਣਾ ਉਦਣ ਨਹੀਂ ਲੱਗਦਾ, ਜਦੋਂ ਆਪੇ ਹੁੰਦਾ। ਇੱਕ ਹੁੰਦਾ ਕਰਨਾ, ਇੱਕ ਹੁੰਦਾ ਹੋਣਾ, ਆਪੇ ਹੋਇਆ ਫਿਰ ਰਸ ਮਸਦਾ। ਕਦੇ ਵੀ ਜ਼ਿੰਦਗੀ 'ਚ ਲੋੜ ਨਾ ਪਾਓ ਦਿਮਾਗ 'ਤੇ ਆਹ ਹੋਵੇ ਆਹ ਹੋਵੇ, ਵੇਖਾਂਗੇ ਹੋ ਜਾਏਗਾ, ਜੋ ਕਰ ਰਹੇ ਹਾਂ ਹੋ ਗਿਆ ਹੋ ਗਿਆ, ਨਹੀਂ ਫਸਲ ਬੀਜ ਦਿੱਤੀ ਹੈ ਭਾਵੇਂ ਮੁੜ ਕੇ ਗੜੇ ਹੀ ਪੈ ਜਾਣੇ, ਨਿਕਲ ਆਏਗੀ ਨਿਕਲ ਆਏਗੀ, ਨਹੀਂ ਨਿਕਲੇਗੀ ਨਾ ਨਿਕਲੇਗੀ। ਮਾਲੀ ਦਾ ਕੰਮ ਪਾਣੀ ਪਾਉਣਾ, ਭਰ ਭਰ ਮਸ਼ਕਾਂ ਭਾਵੇ, ਇੰਨਾ ਹੀ ਅਸੀਂ ਕੰਮ ਕਰਨ ਚੱਲੇ ਹਾਂ। ਅੱਗੇ ਫਿਰ ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ ਉਹ ਤੇ ਉਹਦੀ ਮਰਜ਼ੀ ਹੈ, ਲਾਏ ਕਿ ਨਾ ਲਾਏ ਉਹਦੇ ਤੇ ਛੱਡ ਜਾਓ। ਬ੍ਰੇਨ ਰਿਲੈਕਸ ਰੱਖੋ, ਰਿਲੈਕਸ ਬੰਦਿਆਂ ਦੇ ਕੰਮ ਨਹੀਂ ਕਦੇ ਰੁਕਦੇ। ਵੱਡਾ ਅੰਦਰੋਂ ਬਣਨਾ ਤੇ ਵੱਡੇ ਬੰਦੇ ਹੋਰ ਵੱਡੇ ਬਣਨਗੇ, ਪਰ ਜਿੰਨਾ ਪ੍ਰੈਸ਼ਰ ਰੱਖ ਕੇ ਆਪਣੀ ਜ਼ਿੰਦਗੀ 'ਚ ਰੱਖੋਗੇ ਉਹਨੇ ਉਹਨੇ ਉਲਝੇ ਰਹੋ। ਪ੍ਰੈਸ਼ਰ ਨਾ ਰੱਖੋ, ਮਸਤ ਰੱਖੋ, ਮਨ ਨੂੰ ਨਸ਼ਾ ਚੜਾ ਕੇ ਰੱਖੋ। ਸਵੇਰੇ 4 ਅੰਗ ਪੜ੍ਹ ਕੇ ਘਰੋਂ ਜਾਇਆ ਕਰੋ। 4 ਅੰਗ ਪੜ੍ਹਨ 'ਤੇ 8 ਮਿੰਟ ਲੱਗਦੇ ਨੇ, 8 ਨਹੀਂ ਤੇ 16 ਲੱਗ ਜਾਣਗੇ। 15-16 ਮਿੰਟ ਰੋਜ਼ ਲਾਉਣ ਨਾਲ ਸਹਿਜ ਪਾਠ ਦਾ ਭੋਗ ਪੈ ਜਾਂਦਾ ਸਾਲ 'ਚ। 2 ਭਾਗ ਰੱਖ ਲਈਦੇ ਨੇ ਘਰ 'ਚ, 2 ਪੋਥੀਆਂ ਰੱਖ ਲਓ, 2 ਭਾਗ ਰੱਖੋ ਤੇ ਸਹਿਜ ਪਾਠ ਸਿੱਖ ਦਾ ਚੱਲਦਾ ਰਹੇ। ਕੋਈ ਘਾਟਾ ਕੋਈ ਕਮੀ, ਬਾਣੀ ਦਾ ਪਹਿਰਾ ਰੱਖੋ ਆਪਣੇ ਘਰਾਂ ਦੇ ਵਿੱਚ ਤੇ ਸਹਿਜ ਪਾਠ ਕਰਨਾ ਨਹੀਂ ਛੱਡਣਾ। ਫਿਰ ਨਾਲ ਨਾਲ ਸਿਹਤ ਆਪਣੀ ਦਾ ਧਿਆਨ ਰੱਖਣਾ। ਕੋਈ ਵਾਕ ਕਰੋ, ਕੋਈ ਯੋਗਾ ਕਰੋ, ਕੋਈ ਜਿਮ ਕਰੋ, ਪਰ ਕਰੋ ਜ਼ਰੂਰ, ਇਹ ਨਾ ਛੱਡੋ। ਤੇ ਨੰਬਰ ਦੋ, ਨੰਬਰ ਤਿੰਨ ਤੇ ਅੱਖਾਂ ਬੰਦ ਕਰਕੇ ਬਿਨਾਂ ਹਿੱਲੇ ਜੁੱਲੇ 15 ਮਿੰਟ 20 ਮਿੰਟ ਅੱਧਾ ਘੰਟਾ ਬੈਠਣਾ। ਤੁਹਾਡਾ ਮਨ ਜਿੱਥੇ ਟਿਕੇ, ਗੁਰੂ ਨਾਨਕ ਤੇ ਟਿਕੇ ਤਾਂ ਟਿਕਾਓ, ਗੁਰੂ ਗੋਬਿੰਦ ਸਿੰਘ ਤੇ ਟਿਕੇ ਤਾਂ ਟਿਕਾਓ, ਵਾਹਿਗੁਰੂ ਵਾਹਿਗੁਰੂ ਕਰਦਿਆਂ ਟਿਕੇ ਤਾਂ ਟਿਕਾਓ। ਮੈਂ ਆਪਣੀ ਗੱਲ ਦੱਸਦਾ, ਮੈਂ ਚੌਂਕੜਾ ਮਾਰ ਕੇ ਬੈਠਾ ਹੋਵਾਂ, ਸਾਹ ਵੇਖਦਾ ਰਹਿੰਦਾ, ਜੇ ਸਾਹ ਤੋਂ ਮਨ ਹਿੱਲੇ ਮੈਂ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਟਿਕ ਜਾਂਦਾ। ਅੱਛਾ, ਜੇ ਮੈਨੂੰ ਲੱਗੇ ਨਾ ਵੀ ਮੇਰਾ ਮਨ ਬਹੁਤਾ ਬੇਚੈਨ, ਮੈਂ ਥੱਕਿਆ ਪਿਆ, ਮੇਰਾ ਮਨ ਟਿਕ ਹੀ ਨਹੀਂ ਰਿਹਾ, ਤੇ ਮੈਂ ਸਤਿਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ, ਜੇ ਇਦੂ ਵੀ ਅੱਗੇ ਮੈਨੂੰ ਲੱਗਦਾ ਹੁੰਦਾ ਨਾ, ਫਿਰ ਮੈਂ ਏਦਾਂ ਕਹਿਣ ਲੱਗ ਜਾਂਦਾ, ਜਦੋਂ ਮੈਨੂੰ ਲੱਗੇ ਵੀ ਮੇਰਾ ਮਨ ਟਿਕ ਹੀ ਨਹੀਂ ਰਿਹਾ, ਜ਼ਿਆਦਾ ਹੀ ਹਿੱਲ ਰਿਹਾ, ਫਿਰ ਮੈਂ ਕਹਿਣ ਲੱਗ ਜਾਂਦਾ ਹੁੰਦਾ, ਧੰਨ ਕਲਗੀ ਧੰਨ ਸੱਚੇ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਮੇਰੇ ਗੁਰੂ, ਧੰਨ ਮੇਰੇ ਗੁਰੂ, ਮੈਂ ਏਦਾਂ ਕਹਿਣ ਲੱਗਾ। ਉਹਨਾਂ ਦੀ ਛਵੀ ਦਿਮਾਗ ਵਿੱਚ ਆਉਂਦੀ ਹੈ, ਤੁਹਾਡਾ ਗੁਰੂ ਨਾਨਕ ਤੇ ਟਿਕੇ, ਗੁਰੂ ਗੋਬਿੰਦ ਸਿੰਘ ਤੇ ਟਿਕੇ, ਗੁਰੂ ਹਰਕ੍ਰਿਸ਼ਨ ਤੇ, ਗੁਰੂ ਤੇਗ ਜਿੱਥੇ ਟਿਕੇ, ਇਹਨੂੰ ਖਿਲਾ ਬਿਨਾਂ ਹਿੱਲੇ ਪੱਥਰ ਦੀ ਮੂਰਤੀ ਬਣ ਕੇ ਬਹਿ ਜਾ, ਵੀ ਪੱਥਰ ਦੀ ਮੂਰਤੀ ਹੈ, ਨਾ ਹੱਥ ਹਿੱਲੇ, ਨਾ ਬਾਂਹ ਹਿੱਲੇ, ਨਾ ਗੋਡਾ ਨਾ ਮੋਢਾ, ਏਦਾਂ ਬੈਠੇ ਰਹੋ, ਬੈਠੇ ਰਹੋ, ਬੈਠੇ ਰਹੋ, 10 ਮਿੰਟ 15 ਮਿੰਟ 20 ਮਿੰਟ ਅੱਧਾ ਘੰਟਾ, ਟਾਈਮ ਹੋਵੇ ਇੱਕ ਘੰਟਾ ਵੀ ਲਾਓ, ਪਹਿਲਾਂ 5 ਮਿੰਟ ਤੋਂ ਸ਼ੁਰੂ ਕਰੋ, ਫਿਰ ਰੌਲੀ ਰੌਲੀ ਮਾਰਦੇ, ਫਿਰ ਇੱਦਾਂ ਇਹ ਮੈਡੀਟੇਸ਼ਨ ਦੇ ਨਾਲ ਜ਼ਿੰਦਗੀ ਦਾ ਸਵਾਦ ਹੀ ਬਦਲ ਜਾਂਦਾ। ਮੈਂ ਆਪਣੀ ਮੈਂ ਮਰ ਦੀ ਹਜ਼ੂਰੀ ਵਿੱਚ ਕਹਿ ਰਿਹਾ, ਮੈਂ ਬਚਪਨ ਤੋਂ ਲੈ ਕੇ ਮੈਂ ਬਹੁਤ ਮੈਡੀਟੇਸ਼ਨ ਕਰਨ ਦੇ ਤਰੀਕੇ ਸਿੱਖੇ, ਬਹੁਤ ਸਿੱਖੇ, ਮਹਾਂਪੁਰਸ਼ਾਂ ਦੀ ਸੰਗਤ ਕਰਨ ਕਰਕੇ, ਉਹਨਾਂ ਨੂੰ ਜਿਨ੍ਹਾਂ ਦੀ ਮੈਂ ਸੰਗਤ ਕੀਤੀ ਹੈ, ਉਹ 8-8 ਘੰਟੇ ਰੋਜ਼ ਚੌਂਕੜਾ ਲਾ ਕੇ ਇੱਕ ਰਸ ਚੌਂਕੜਾ ਲਾ ਕੇ ਬੈਠਦੇ ਸੀ, ਤੇ ਉਹਨਾਂ ਨੇ ਕਈ ਕਈ ਜੁਗਤੀਆਂ ਦੱਸਣੀਆਂ, ਏਦਾਂ ਬੈਠੋ, ਏਦਾਂ ਬੈਠੋ, ਏਦਾਂ ਬੈਠੋ। ਮੈਂ ਆਪਣੀ ਜ਼ਿੰਦਗੀ 'ਚ ਇੰਨਾ ਬਿਜ਼ੀ ਹੋਇਆ ਕਿ ਮੇਰੇ ਕੋਲ ਬਹਿਣ ਦਾ ਟਾਈਮ ਨਹੀਂ ਸੀ ਮਿਲਦਾ। ਮੈਂ ਕੀਰਤਨ ਹੀ ਆਪਣਾ ਇਹਨੂੰ ਸਮਝ ਲਈ, ਮੇਰੀ ਬੰਦਗੀ ਇਹੀ, ਮੇਰਾ ਭਜਨ ਇਹੀ, ਸਭ ਕੁਝ। ਬਹਿਣ ਦੀ ਆਦਤ ਨਹੀਂ ਸੀ ਬਹੁਤੀ, ਲਾਈਫ ਬਿਜ਼ੀ ਸੀ, ਅੰਮ੍ਰਿਤ ਸੰਚਾਰ ਕਰਾਓ, ਇੱਥੇ ਜਾਓ, ਉੱਥੇ ਜਾਓ, ਪਰ ਆ 5-4 ਸਾਲ ਮੈਂ ਵਿੱਚ ਵਿਹਲਾ ਰਿਹਾ ਤੇ ਮੈਨੂੰ ਟਾਈਮ ਮਿਲ ਗਿਆ, ਮੈਂ ਬਹਿੰਦਾ ਰਿਹਾ। ਐਸਾ ਬਹਿਣ ਨਾਲ ਐਸਾ ਮਨ ਟਿਕਿਆ, ਐਸਾ ਮਨ ਟਿਕਿਆ, ਐਸਾ ਟਿਕਿਆ ਕਿ ਮੈਂ ਉਸ ਪਿਆਰ ਦੇ ਵਿੱਚ ਮੇਰਾ ਮਨ ਭਿੱਜਿਆ ਜਿਵੇਂ ਬਚਪਨ ਚ ਹੁੰਦਾ, ਤੇ ਦੁਬਾਰਾ ਮੈਂ ਇਹ ਸ਼ੁਰੂ ਕੀਤਾ। ਜੇ ਲੋਕ ਮੈਨੂੰ ਪੁੱਛਣ ਨਾ ਕਿ ਭਾਈ ਸਾਹਿਬ ਸਾਧਨਾ ਕਰਨ ਨਾਲ ਕੀ ਹੁੰਦਾ, ਤੇ ਮੈਂ ਤੁਹਾਡੇ ਹੱਲ ਹੱਥ ਕਰਕੇ ਕਹਾਂਗਾ, ਵੇਖ ਲੈ ਜੋ ਹੁੰਦਾ, ਇਹ ਸਾਧਨਾ ਕਰਕੇ ਹੁੰਦਾ। ਮਨ ਇਕਾਗਰ ਹੋਵੇ, ਮਨ ਸਾਫ਼ ਹੋਵੇ, ਮਨ ਚ ਗੁੱਸਾ ਨਾ ਹੋਵੇ। ਮੇਰੀ ਆਦਤ ਸੀ, ਜਿਹਨੂੰ ਕਿਸੇ ਨੇ ਮੈਨੂੰ ਕੁਛ ਕਹਿ ਦਿੱਤਾ, ਜਿੰਨਾ ਚਿਰ ਮੈਂ ਉਹਦੇ ਲਈ ਵੀਡੀਓ ਨਹੀਂ ਪਾ ਦਿੰਦਾ, ਮੈਂ ਟਿਕ ਕੇ ਨਹੀਂ ਸੀ, ਉਹਨੇ ਇੱਦਾਂ ਕਿਵੇਂ ਕਹਿ ਦਿੱਤਾ। ਹੁਣ ਮੈਂ ਕਹਿੰਦਾ ਕੋਈ ਕੁਛ ਕੋਈ ਫਰਕ, ਮਨ ਸਥਿਰ ਹੋ ਰਿਹਾ, ਬੈਲੈਂਸ, ਟਿਕ ਟਿਕ, ਕੋਈ ਗੁੱਸਾ, ਕੋਈ ਖਿੱਜ ਨਹੀਂ, ਕੁਛ 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 ਨਹੀਂ ਫਰਕ, ਸਿਰਫ ਬੈਠ ਬੈਠ ਰੋਜ਼ ਬੈਠ। 6 ਮਹੀਨੇ ਲੱਗਣਗੇ ਤਾਂ ਜਾ ਕੇ ਮਾੜਾ ਮੋਟਾ ਮਨ ਟਿਕਣਾ। ਅਸੀਂ 6 ਦਿਨਾਂ ਚ ਕਹਿੰਦੇ ਹਾਂ ਮੈਨੂੰ ਰਸ ਨਹੀਂ ਬਣਦਾ, ਇੱਦਾਂ ਨਹੀਂ ਬਣਨਾ, 6 ਮਹੀਨੇ ਲੱਗੇ ਸਾਧਨਾ ਕਰਦਿਆਂ ਕਰਦਿਆਂ, 6 ਮਹੀਨਿਆਂ ਚ ਜਾ ਕੇ ਇਕਾਗਰਤਾ ਬਣੇਗੀ, ਫਿਰ ਕੰਸੈਂਟਰੇਟ ਕਰਾਂਗੇ, ਫਿਰ ਗੱਲ ਬਣੇਗੀ। ਸੋ ਇਸ ਕਰਕੇ ਬੈਠਣਾ ਜ਼ਰੂਰੀ ਵੀਰੋ ਭੈਣੋ, ਜ਼ਿੰਦਗੀ ਜਿਹੜੀ ਹੈ ਨਾ, ਇਹਨੂੰ ਸਹੀ ਤਰੀਕੇ ਸਿਰ ਜੀਣਾ, ਹਰ ਕੰਮ ਸਹੀ ਕਰਨਾ, ਬੈਲੈਂਸ ਕਰਨਾ, ਧਿਆਨ ਨਾਲ ਜ਼ਿੰਦਗੀ ਜੀਣੀ, ਇੱਕ ਇੱਕ ਕੰਮ ਬੜੇ ਧਿਆਨ ਨਾਲ ਕਰਨਾ ਹੈ, ਬਸ ਫਿਰ ਰਸ ਬਣਿਆ ਰਹੇਗਾ, ਬੈਲੈਂਸ ਬਣਾ ਕੇ ਰੱਖੀਏ। ਸੋ ਸਰਬ ਸੰਗਤਾਂ ਦੇ ਚਰਨਾਂ 'ਚ ਬੇਨਤੀ, ਇੱਕ ਤੇ ਬੈਠਣਾ ਨਹੀਂ ਛੱਡਣਾ, ਸਾਧਨਾ ਕਰਨੀ, ਨੰਬਰ 2 ਦੇ ਉੱਤੇ ਸਹਿਜ ਪਾਠ ਕਰਨਾ, ਨੰਬਰ 3 ਤੇ ਆਪਣੀ ਸਿਹਤ ਲਈ ਚਾਹੇ ਯੋਗਾ ਕਰੋ, ਚਾਹੇ ਜਿਮ ਜਾਓ, ਤੇ ਚਾਹੇ ਇਹ ਨਾ ਛੱਡੋ, ਇਹ ਬੈਠਣਾ ਨਾ ਛੱਡੋ, ਮਨ ਆਪਣੇ ਨੂੰ ਗੁਰੂ ਸਾਹਿਬ ਦੇ ਪਿਆਰ ਵਿੱਚ ਭਰ ਕੇ ਰੱਖੀਏ, ਇਹਦੇ 'ਚ ਸਾਡਾ ਭਲਾ ਹੋਣਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਆਪਾਂ ਪ੍ਰੋਗਰਾਮ ਰੱਖਿਆ ਇੱਥੇ ਐਡਮਿੰਟਨ ਵਿੱਚ, ਤੇ ਆਪਾਂ ਕੋਸ਼ਿਸ਼ ਕਰਾਂਗੇ ਤੂੰ ਵੈਦਰ ਹੋਰ 5-10 ਦਿਨ ਲੇਟ ਕਰੀਏ, ਤਾਂ ਜੋ ਬਰਸਾਤਾਂ ਲੰਘ ਜਾਣ, ਇੱਥੋਂ ਦਾ ਪ੍ਰੋਗਰਾਮ ਜਿਹੜਾ ਤੁਹਾਡਾ ਫੈਸਟੀਵਲ ਜੋ ਵੀ ਹੁੰਦਾ ਉਹ ਵੀ ਲੰਘ ਜਾਂਦਾ ਫਿਰ ਆਪਾਂ ਖੁੱਲ੍ਹੇ ਪੰਡਾਲ ਵਿੱਚ ਕੋਸ਼ਿਸ਼ ਕਰਾਂਗੇ ਵੀ ਤਿੰਨ ਚਾਰ ਦਿਨ ਦੇ ਦੀਵਾਨ ਖੁੱਲ੍ਹੇ ਪੰਡਾਲ 'ਚ ਲੱਗਣ ਕਿਉਂਕਿ ਆਪਾਂ ਇੱਥੇ ਬੈਠੇ ਹਾਂ ਜਿਹੜੇ ਕੱਲ੍ਹ ਬਾਹਰ ਬੈਠੇ ਸੀ ਨਾ ਜੀ ਟੈਂਟ 'ਚ ਉਹਨਾਂ 'ਚੋਂ ਅੱਧੇ ਨਹੀਂ ਅੱਜ ਆਏ ਹੋਏ ਕਿਉਂਕਿ ਟੀਵੀ 'ਚ ਤੇ ਘਰ ਵੀ ਸੁਣੀ ਲੈਣਾ ਹੁੰਦਾ ਜਿਹੜਾ ਇਕੱਠਾ ਸੰਗਤ ਬੈਠਦੀ ਹੈ ਨਾ ਉਹਦਾ ਇੱਕ ਆਨੰਦ ਵੀ ਵੱਖਰਾ ਇੱਕ ਔਰਾ ਬਣਦਾ ਇੱਕ ਮਾਹੌਲ ਬਣਦਾ ਸੋ ਉਹ ਇੰਡੀਆ ਹੀ ਬਣ ਜਾਂਦਾ ਤੇ ਆਪਾਂ ਅਗਲੀ ਵਾਰੀ ਖੁੱਲ੍ਹਾ ਪੰਡਾਲ ਜਿਹੜਾ ਲਾ ਕੇ ਐਡਮਿੰਟਨ ਦਾ ਪ੍ਰੋਗਰਾਮ ਫਿਊਚਰ ਦੇ ਵਿੱਚ ਉਲੀਕਾਂਗੇ ਤੇ ਅਸੀਂ ਕੱਲ੍ਹ ਤੇ ਵਾਪਸ ਇੰਡੀਆ ਚਲੇ ਜਾਣਾ ਫਿਰ ਸਰੀ ਦਾ ਜਿਹੜਾ ਇੱਧਰ ਐਪਸਪੋਰਟ ਦੇ ਵਿੱਚ ਪ੍ਰੋਗਰਾਮ ਹੈ ਚਾਰ ਦਿਨ 23, 24, 25, 26 ਕੋਸ਼ਿਸ਼ ਕਰਾਂਗੇ ਉੱਥੇ ਅੰਮ੍ਰਿਤ ਸੰਚਾਰ ਹੋ ਸਕੇ ਸਰੀ ਦੇ ਵਿੱਚ ਤੇ ਕਿਸੇ ਕੋਲ ਸਮਾਂ ਹੋਵੇ ਰੱਖਿਆ ਉੱਥੇ ਅੰਮ੍ਰਿਤ ਸੰਚਾਰ ਗੁਰਦੁਆਰਾ ਕਲਗੀਧਰ ਸਾਹਿਬ ਹੈ ਬਾਹਰ ਪੰਡਾਲ ਖੁੱਲ੍ਹੇ ਚ ਦੀਵਾਨ ਲੱਗਣੇ ਨੇ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਣਾ ਸੋ ਉਹ ਜੇ ਕਿਸੇ ਵੀਰ ਭੈਣ ਦਾ ਮਨ ਮੰਨੇ ਤੇ ਉੱਥੇ ਵੀ ਦਰਸ਼ਨ ਦੇ ਸਕਦੇ ਤੁਸੀਂ ਵੱਧ ਚੜ ਕੇ ਹਾਜ਼ਰੀ ਭਰਨੀ ਸੋ ਆਪ ਸਾਰੀਆਂ ਸੰਗਤਾਂ ਦਾ ਜਿੱਥੇ ਧੰਨਵਾਦ ਹੈ ਉੱਥੇ ਇੱਥੋਂ ਦੀ ਮੈਨੇਜਮੈਂਟ ਕਮੇਟੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਇਹਨਾਂ ਦਾ ਬਹੁਤ ਧੰਨਵਾਦ ਹੈ ਬਹੁਤ ਵੱਡਾ ਪ੍ਰੋਗਰਾਮ ਬੜੇ ਪਿਆਰ ਚਾਅ ਨਾਲ ਕੀਤਾ ਸਾਡੇ ਰਾਜਾ ਗਿੱਲ ਹੋਣੀ ਰਘਵੀਰ ਸਿੰਘ ਗਿੱਲ ਉਹਨਾਂ ਨੇ ਵੀ ਮੈਨੂੰ ਬਹੁਤ ਜ਼ੋਰ ਲਾ ਕੇ ਕਿ ਜ਼ਰੂਰ ਐਡਮਿੰਟਨ 'ਚ ਰੱਖਣਾ ਪ੍ਰੋਗਰਾਮ ਨਹੀਂ ਤੇ ਮੈਂ ਕਹਿਲ ਮਾਫ ਕਰਨਾ ਕਹਿਲ ਗਿੱਲ ਸੱਤ ਦੋ ਦਿਨ ਦਾ ਕਹਿੰਦੇ ਜ਼ਰੂਰ ਨਹੀਂ ਤੇ ਮੈਂ 7 ਜੁਲਾਈ ਮੇਰੇ ਜਨਮ ਦਿਨ ਵੇਲੇ ਮੈਂ ਕਦੇ ਬਾਹਰ ਨਹੀਂ ਰਹਿੰਦਾ ਇੰਡੀਆ ਆਪਣੇ ਪਰਿਵਾਰਾਂ 'ਚ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਿੰਘਾਂ ਦਾ ਪਰਿਵਾਰ ਹੈ ਉੱਥੇ ਹੋਈਦਾ ਉਹਨਾਂ ਨੂੰ ਚਾਅ ਹੁੰਦਾ ਚਲੋ ਤੁਸੀਂ ਇੱਥੇ ਹੋਵੋ ਤੇ ਪਰ ਮੈਂ ਇਹਨਾਂ ਦੇ ਪ੍ਰੇਮ ਵਿੱਚ ਵੀ ਐਡਮਿੰਟਨ ਮੈਂ ਗਿਆ ਹੀ ਹੋਣਾ ਕਹਿੰਦੇ ਵੀਕਡੇ ਹੈ ਮੈਂ ਕਿਹਾ ਵੀਕਡੇ 'ਚ ਹੀ ਕੋਸ਼ਿਸ਼ ਕਰ ਲੈਂਦੇ ਆ ਜਾਂਦੇ ਹਾਂ ਪਰ ਵੀਕਡੇ ਵਿੱਚ ਵੀ ਵੇਖੋ ਇੰਨੀ ਸੰਗਤ ਇੱਥੇ ਆਈ ਹੈ ਜਦੋਂ ਵੀਕਐਂਡ ਦਾ ਰੱਖਾਂਗੇ ਫਿਰ ਹੋਰ ਵੀ ਸੰਗਤ ਟਾਈਮ ਕੱਢ ਕੇ ਇੱਥੇ ਹਾਜ਼ਰੀ ਭਰ ਸਕਦੇ ਹਾਂ ਨੌਜਵਾਨ ਨੂੰ ਦਾੜੀ ਰੱਖੋ ਪੱਗਾਂ ਬੰਨੋ ਸਿਰ 'ਤੇ ਕੇਸ ਰੱਖੋ ਜਦੋਂ ਘੱਟ ਗਿਣਤੀ ਹੋਈਏ ਫਿਰ ਪੱਗ ਬੜੀ ਜ਼ਰੂਰੀ ਹੋ ਜਾਂਦੀ ਮੈਂ ਇਹ ਬੇਨਤੀ ਪਹਿਲਾਂ ਹੁਣ ਮੈਂ ਫਿਰ ਪੁੱਛਦਾ ਤੁਹਾਡੇ ਤੋਂ ਪੁੱਛ ਲੈਂਦਾ ਸਿੰਘੋ ਮੈਨੂੰ ਇਹ ਦੱਸੋ ਵੀ ਪਾਕਿਸਤਾਨ ਕਿੰਨਾ ਦਾ ਦੇਸ਼ ਹੈ ਤੁਸੀਂ ਦੱਸੋ ਗੱਜ ਕੇ ਦੱਸੋ ਵੀ ਪਾਕਿਸਤਾਨ ਕਿੰਨਾ ਦਾ ਦੇਸ਼ ਹੈ ਉੱਥੇ ਸਿੱਖ ਹੈਗੇ ਹੈ ਕਿ ਨਹੀਂ ਹੈਗੇ ਹੈ ਨਾ ਪਰ ਘੱਟ ਗਿਣਤੀ ਚ ਜਿਹੜਾ ਘੱਟ ਗਿਣਤੀ ਚ ਹੋਵੇ ਉਹ ਗਿਣਤੀ ਚ ਹੀ ਨਹੀਂ ਆਉਂਦਾ ਤੁਸੀਂ ਕੀ ਬੋਲਿਆ ਭਲਾ ਵੀ ਦੇਸ਼ ਕਿੰਨਾ ਦਾ ਮੁਸਲਮਾਨ ਪਰ ਤੁਸੀਂ ਘੱਟ ਗਿਣਤੀ ਵਾਲਾ ਗਿਣਿਆ ਨਹੀਂ ਫਿਰ ਪੁੱਛੋ ਫਿਰ ਬੋਲ ਕੇ ਦੱਸੋ ਕੈਨੇਡਾ ਕਿੰਨਾ ਦਾ ਦੇਸ਼ ਹੈ ਗੋਰਿਆਂ ਦਾ ਤਾਂ ਬੈਠੇ ਤੇ ਤੁਸੀਂ ਵੀ ਇੱਥੇ ਮਤਲਬ 25-30 ਲੱਖ ਇੰਡੀਅਨ ਹੈ ਸਿੱਖ 15 ਕੁ ਲੱਖ ਤੇ ਹੋਣਾ ਹੀ ਹੈ ਪਰ ਤੁਸੀਂ ਜਦੋਂ ਕਹਿੰਦੇ ਗੋਰਿਆਂ ਦਾ ਦੇਸ਼ ਹੈ ਕਿਉਂਕਿ ਗਿਣਤੀ ਜਿਹੜੀ ਹੈ ਨਾ ਬਹੁ ਗਿਣਤੀ ਦੀ ਹੁੰਦੀ ਹੈ ਘੱਟ ਗਿਣਤੀ ਦੀ ਹੁਣ ਮੇਰਾ ਅਗਲਾ ਸਵਾਲ ਦੁਬਈ ਕਿੰਨਾ ਦਾ ਦੇਸ਼ ਹੈ ਬੋਲੋ ਮੁਸਲਮਾਨਾਂ ਹੁਣ ਇਹ ਦੱਸੋ ਨਿਊਜ਼ੀਲੈਂਡ ਕਿੰਨਾ ਦਾ ਦੇਸ਼ ਹੈ ਥੋੜਾ ਗੱਜ ਕੇ ਤੇ ਇੰਗਲੈਂਡ ਇਟਲੀ ਸਾਰੇ ਦੱਸ ਰਹੇ ਨਾ ਹੁਣ ਬੋਲੋ ਇੰਡੀਆ ਕਿੰਨਾ ਦਾ ਦੇਸ਼ ਹੈ ਇੰਡੀਆ ਕਿੰਨਾ ਦਾ ਦੇਸ਼ ਹੈ ਹਿੰਦੂਆਂ ਦਾ ਤੁਸੀਂ ਇਹੀ ਕਹਿਣਾ ਕਿਉਂਕਿ ਗਿਣਿਆ ਬਹੁ ਗਿਣਤੀ ਨੂੰ ਜਾਂਦਾ ਘੱਟ ਗਿਣਤੀ ਨੂੰ ਸਰਵਾਈਵ ਕਰਨ ਲਈ ਜਦੋਂ ਜਿਹੜੀ ਘੱਟ ਗਿਣਤੀ ਹੁੰਦੀ ਹੈ ਘੱਟ ਗਿਣਤੀ ਨੂੰ ਸਰਵਾਈਵ ਕਰਨ ਲਈ ਆਪਣੀ ਬੋਲੀ ਆਪਣਾ ਪਹਿਰਾਵਾ ਆਪਣੇ ਕੁਛ ਅਸੂਲ ਜਿਉਂਦੇ ਰੱਖਣੇ ਪੈਂਦੇ ਨੇ ਉਹਨਾਂ ਦੀ ਆਈਡੈਂਟੀ ਇਹਦੇ ਨਾਲ ਬਚਾ ਕੇ ਰੱਖਣੀ ਪੈਂਦੀ ਹੈ ਕਈਆਂ ਦੀ ਆਈਡੈਂਟੀ ਉਹਨਾਂ ਦੀ ਕੰਟਰੀ ਹੈ ਨਾ ਵੀ ਬਚਾਉਣ ਉਹਨਾਂ ਦਾ ਦੇਸ਼ ਰੀਪ੍ਰਜੈਂਟ ਕਰਦਾ ਉਹਨਾਂ ਨੂੰ ਵੀ ਅਸੀਂ ਮੁਸਲਮਾਨ ਹਾਂ ਸਾਡਾ ਦੇਸ਼ ਇੱਦਾਂ ਪਰ ਜਦੋਂ ਘੱਟ ਗਿਣਤੀ ਚ ਹੋਈਏ ਫਿਰ ਗਿਣਤੀ ਚ ਨਹੀਂ ਆਉਂਦੀ ਫਿਰ ਸਾਨੂੰ ਵਿਖਾਉਣਾ ਪੈਂਦਾ ਹੈ ਅਸੀਂ ਹੈਗੇ ਹਾਂ ਇਸ ਦੇਸ਼ ਵਿੱਚ ਮੈਂ ਫਿਰ ਦੱਸ ਪੁੱਛਦਾ ਭੈਣੋ ਭਰਾਵੋ ਗੋਰਿਆਂ ਨੂੰ ਕੈਨੇਡਾ ਚ ਵਿਖਾਉਣਾ ਨਹੀਂ ਪੈਣਾ ਵੀ ਅਸੀਂ ਹੈਗੇ ਹਾਂ ਇੱਥੇ ਪਤਾ ਹੀ ਹੈ ਵੀ ਉਹਨਾਂ ਦਾ ਦੇਸ਼ ਹੈ ਹੁਣ ਬੋਲ ਕੇ ਦੱਸੋ ਹਿੰਦੂਆਂ ਨੂੰ ਇੰਡੀਆ ਵਿੱਚ ਵਿਖਾਉਣਾ ਪਏਗਾ ਵੀ ਸਾਡਾ ਦੇਸ਼ ਦੇਸ਼ ਹੀ ਉਹਨਾਂ ਦਾ ਪਰ ਵਿਖਾਉਣਾ ਕਿਹਨਾਂ ਨੂੰ ਪਏਗਾ ਜਿਹੜੇ ਘੱਟ ਗਿਣਤੀ ਉਹਨਾਂ ਨੂੰ ਵਿਖਾਉਣਾ ਪੈਂਦਾ ਵੀ ਅਸੀਂ ਵੀ ਹੈਗੇ ਹੋਵੇ ਸਾਨੂੰ ਵੀ ਗਿਣ ਲਓ ਸਾਨੂੰ ਵੀ ਵਿੱਚ ਗਿਣ ਲਓ ਤੇ ਕੈਨੇਡਾ ਵਾਲਿਓ ਤੁਹਾਨੂੰ ਇੱਥੇ ਪੱਗਾਂ ਰੱਖ ਕੇ ਵਿਖਾਉਣਾ ਪਏਗਾ ਵੀ ਸਾਨੂੰ ਭੁੱਲ ਨਾ ਜਾਇਓ ਅਸੀਂ ਵੀ ਫਿਰਦੇ ਹਾਂ ਇੰਡੀਆ ਚ ਵੀ ਤੇ ਜੇ ਇੰਡੀਆ ਚ ਪੱਗ ਲਾ ਲਾਤੀ ਹਿੰਦੂਆਂ ਚ ਰੁਲ ਜਾਏਗਾ ਤੇ ਜੇ ਕੈਨੇਡਾ ਚ ਲਾ ਦੇਗਾ ਤੇ ਗੋਰਿਆਂ ਚ ਰੁਲ ਜਾਏਗਾ ਜਿੱਦਣ ਦੁਬਈ ਚ ਲਾਏਗਾ ਤੇ ਮੁਸਲਮਾਨਾਂ ਚ ਰੁਲ ਜਾਏਗਾ ਜੇ ਬਹੁ ਗਿਣਤੀ ਚ ਪੱਗ ਲਾ ਦੇਗਾ ਤੇ ਰੁਲ ਜਾਏਗਾ ਉਹਨਾਂ ਵਰਗੀ ਰੁਲ ਜਾਏਗਾ ਸਾਡੇ ਲਈ ਦਸਤਾਰ ਬੜੀ ਬੋਲੋ ਆਇਡੈਂਟੀ ਇਹ ਹੋਂਦ ਹੈ ਹੋਂਦ ਹੈ ਇਹਨੂੰ ਰੱਖਣਾ ਨਹੀਂ ਰੱਖੋਗੇ ਰੁਲ ਜਾਓ ਮੈਨੂੰ ਕੋਈ ਫਿਕਰ ਨਹੀਂ ਤੂੰ ਰੁਲ ਜਾ ਪਰ ਮੈਨੂੰ ਇਹ ਜ਼ਿਆਦਾ ਫਿਕਰ ਹੈ ਵੀ ਜਦੋਂ ਤੂੰ ਰੁਲਿਆ ਨਾ ਤੇ ਗੁਰੂ ਗੋਬਿੰਦ ਸਿੰਘ ਦੀ ਪਛਾਣ ਵੀ ਖਤਮ ਤੈਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਦਿਖਾਉਣਾ ਪੈਣਾ ਵੀ ਏਦਾਂ ਦਾ ਪਹਿਰਾਵਾ ਪਾਉਂਦੇ ਸੀ ਆ ਪੱਗ ਕਲਗੀਆਂ ਵਾਲੇ ਬੰਨਦੇ ਸੀ ਤੈਨੂੰ ਚਿਉਂਦਾ ਰੱਖਦਾ ਭਰਾਵੋ ਵਜੀਦੇ ਤੋਂ ਨਹੀਂ ਕਲਗੀਆਂ ਵਾਲੇ ਦੀ ਪੀੜ੍ਹੀ ਖਤਮ ਹੋਈ ਵਜੀਦਾ ਮਾਰ ਸਕਿਆ ਸਿੱਖੀ ਨਹੀਂ ਸਿੱਖੀ ਉਦਣ ਮਰੇਗੀ ਜਿੱਦਣ ਸਿੱਖ ਮਾਰ ਨਾ ਸਿੱਖੀ ਸਿੱਖੀ ਨੂੰ ਦੂਜਾ ਬੰਦਾ ਨਹੀਂ ਮਾਰ ਸਕਦਾ ਗੁਰੂ ਗੋਬਿੰਦ ਸਿੰਘ ਨੂੰ ਖਤਮ ਥੋੜਾ ਕਰ ਸਕੀਆਂ ਸਰਕਾਰ ਪਰ ਜਦੋਂ ਅਸੀਂ ਪੱਗਾਂ ਲਾ ਦਿਆਂਗੇ ਨਾ ਸਾਰੇ ਫਿਰ ਅਸੀਂ ਸਭ ਤੋਂ ਵੱਡਾ ਨੁਕਸਾਨ ਸਿੱਖੀ ਦਾ ਸਾਨੂੰ ਪੱਗ ਦਸਤਾਰ ਬੰਨ ਕੇ ਰੱਖਣੀ ਚਾਹੀਦੀ ਹੈ ਸਾਡਾ ਫਰਜ਼ ਹੈ ਇਹ ਭੁੱਲਣਾ ਨਹੀਂ ਚਾਹੀਦਾ ਇਹ ਬਹੁ ਗਿਣਤੀ ਵਿੱਚ ਤੁਹਾਡੀ ਗਿਣਤੀ ਨਹੀਂ ਹੁੰਦੀ ਤੁਹਾਨੂੰ ਪੱਗ ਰੱਖ ਕੇ ਦੱਸਣਾ ਪੈਂਦਾ ਮੈਂ ਵੀ ਹੈ ਮੇਰੇ ਕੱਲੇ ਵੀ ਵੇਖਿਓ ਸਾਨੂੰ ਯਾਦ ਰੱਖਿਓ ਅਸੀਂ ਕੈਨੇਡਾ ਚ ਬੈਠੇ ਹੋ ਪੱਗ ਨਾ ਛੱਡਿਓ ਤੇ ਮੈਂ ਤੇ ਕੱਲ ਵੀ ਕਿਹਾ ਸੀ ਤੁਹਾਡੇ ਐਮ ਐਲ ਏ ਬਣੇ ਨੇ ਇੱਥੇ ਤੁਹਾਡੇ ਐਮ ਪੀ ਬਣੇ ਨੇ ਹੋ ਸਕਦਾ ਤੁਸੀਂ ਪ੍ਰਧਾਨ ਮੰਤਰੀ ਵੀ ਬਣਾਓ ਆਪਣਾ ਬੱਚਾ ਤੁਹਾਡੇ ਬੱਚੇ ਬਣਨਗੇ ਪ੍ਰਧਾਨ ਮੰਤਰੀ ਫਿਊਚਰ ਏਦਾਂ ਦਾ ਆਏਗਾ ਪਰ ਪੱਗ ਰੱਖਿਓ ਤੂੰ ਪ੍ਰਧਾਨ ਮੰਤਰੀ ਬਣੇ ਤੇ ਸਾਨੂੰ ਕਹਿਣਾ ਇਹ ਵੀ ਲੱਗੇ ਵੀ ਪੱਗ ਵੀ ਅੱਜ ਹੈ ਉਹ ਵੇਖੋ ਜਿਹੜੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਸੀ ਪਾਤਸ਼ਾਹ ਕਿੱਦਾਂ ਦਾ ਪਹਿਰਾਵਾ ਪਾਉਂਦੇ ਸੀ ਆਹ ਪੱਗ ਸੀਸ ਤੇ ਸੀਸ ਤੇ ਇਹ ਸਾਡਾ ਸਾਡੇ ਪਾਤਸ਼ਾਹ ਸਜਾਉਂਦੇ ਸੀ ਮੈਂ ਤਾਂ ਸਜਾਉਂਦਾ ਮੇਰੇ ਸੋਹਣੀ ਲੱਗੇ ਭਾਵੇਂ ਮੇਰੇ ਫੱਬੇ ਭਾਵੇਂ ਪਰ ਮੇਰੇ ਗੁਰੂ ਗੋਬਿੰਦ ਸਿੰਘ ਬੰਨਦੇ ਸੀ ਤਾਂ ਮੈਂ ਬੰਨਣੀ ਮੇਰੇ ਕਲਗੀਆਂ ਵਾਲੇ ਦਸਤਾਰ ਸਜਾਉਂਦੇ ਸੀ ਤੇ ਮੈਂ ਸਜਾਉਣੀ ਸੀ ਬਸ ਇੱਥੇ ਮੈਨੂੰ ਨੀ ਪਤਾ ਸੋਹਣੀ ਲੱਗਦੀ ਨਹੀਂ ਲੱਗਦੀ ਮੈਂ ਬੰਨਣੀ ਛੱਡਿਓ ਇਹ ਗੁਰੂ ਗੋਬਿੰਦ ਸਿੰਘ ਦੇ ਪਿਆਰ ਦੀ ਨਿਸ਼ਾਨੀ ਹੈ ਮੈਂ ਕੀ ਕਿਹਾ ਗੁਰੂ ਗੋਬਿੰਦ ਸਿੰਘ ਦੇ ਆ ਪਿਆਰ ਇਹਨੂੰ ਸਾਂਭ ਕੇ ਬਸ ਸੱਚੇ ਪਾਤਸ਼ਾਹ ਧੰਨ ਕਲਗੀਆਂ ਵਾਲਿਆ ਕਹਿ ਦਿਓ ਬਾਜਾ ਵਾਲਿਆ ਮੈਂ ਨਹੀਂ ਬਚਦਾ ਤੇਰੇ ਤੋਂ
सच्चे पातशाह बचदा तेरे तोड़ा।
क्यों मछली बिन पानी है, क्यों जीवन पावे, बूंद वे होना चात्र को क्यों कर तृप्तावे, नाद कुरंग कह बेदिया सन्मुख उठतावे, पवर लोभी कुसुम बास का मिल आप बंधावे, त्यों संत जना हर है देख दर्श। ये प्यार बना के रखना है, छड़ना नहीं। मच्छी पानी बिना नहीं बचती, गुरु दा सिख गुरु बिना बाणी बिना नहीं बचता। ये प्यार आपां गुरु साहब ना बना के रखिए, सतगुरु दी प्यार दीयां निशानियां नूं सांभ के रखिए। हौली हौली आदत पाओ, एतवार पग बनो फिर हौली हौली आदत पै जांदी, बनण दी आदत पाओ, मन बनाओ। सारियां संगतां नूं बेनती है, इंडिया तों दीवान लाइव चलदे ने, जिथे भी दुनिया च होवे एमपी चैनल ते लाइव होंदे ने। ते आप जी नूं बेनती है भी घर च बह के जरूर सुन दे रहा करो। लिपी ऐप भी है बच्चों वास्ते, एक डाउनलोड कर लो फोन च, बच्चों नूं पंजाबी भी सिखाओ, गेमां भी खेडते रहन नाल नाल पंजाबी सीख जांदे। फिर उड़ा एड़ा सिखाना, पंजाबी सिखानी, पंजाबी बोली किनू की बोलना, किस नूं की बोलना, लिपी ऐप के उत्ते सिखाओ। फिर नाल बच्चों नूं कीर्तन भी सिखाया जा सकता, बड़ा कुछ उसके ऐप में है, बच्चों सिखाओ। लिपी ऐप वो डाउनलोड कर लो। सारिया संगतां का धन्यवाद, मैनेजमेंट सारी प्रबंधक कमेटी का धन्यवाद, सारे सेवादारां दा जिन्हां जिन्हां ने जिथे जिथे जो जो भी ड्यूटियां कीतियां धन्यवाद। अगले साल फिर आप जिउंदे रहे, फिर आप जी के दर्शन रल मिल के करांगे। सच्चे पातशाह सानू मुड़ समा रल मिल बैठे देण, ते ए भी अर्ज है कि गुरु जी जाणगे फिर आप चल दे, पांच मिनट नाल फर्क नहीं पैना, पांच मिनट अरदास हो ही लवे फिर चलते हैं। तो फिर बीबीओ भैनों सारे ने महाराज के चरणों च अरदास मुख वाक सुन के फिर करो करी। साड़ी सेवा ਸਾਰੀਆਂ ਸੰਗਤਾਂ ਨੇ ਪਿਆਰ ਸਤਿਕਾਰ ਦਿੱਤਾ, ਸਹਿਯੋਗ ਦਿੱਤਾ, ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਗੱਜ ਕੇ ਹੁਣ ਆਪਾਂ ਆਨੰਦ ਸਾਹਿਬ ਬੋਲੋ, ਮੁੱਖ ਵਾਕ ਗੁਰੂ ਜੀ ਦੇ ਸੁਣੋ, ਫਿਰ ਅਰਦਾਸ, ਫਿਰ ਆਪਾਂ ਸਾਰਿਆਂ ਨੇ ਚਾਲਣਾ ਚਾਲਾ ਪਾਉਣਾ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਆਓ ਸਾਰੇ ਗੱਜ ਕੇ ਆਨੰਦ ਸਾਹਿਬ ਬੋਲੀ। ਬਾਬਾ ਨਰਿੰਦਰ ਸਿੰਘ ਜੀ ਅੱਜ ਫੇਰ ਦਰਸ਼ਨ ਦਿੱਤੇ ਆਏ ਨੇ ਜੀ, ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਕੱਲ ਵੀ ਆਏ ਅੱਜ ਵੀ ਆਏ ਬਹੁਤ 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 ਧੰਨਵਾਦ ਜੀ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦਾਸ ਫਿਰ ਸਭ ਸਿੰਘ ਫਿਰ ਬੀਬੀਆਂ ਗੁਰੂ ਨਾਨਕ ਸਾਹਿਬ ਜੀ ਧੰਨ ਹੈ
ਗੁਰੂ ਨਾਨਕ ਸਾਹਿਬ ਜੀ ਧੰਨ ਹੈ
ਭੈਣਾ ਬੋਲੋ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਸਾਹਿਬ ਜੀ ਧੰਨ ਹੈ
ਅਰਜਨ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਬੋਲੋ ਭੈਣਾ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਸਾਹਿਬ ਧੰਨ ਹੈ
ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰਗੋਬਿੰਦ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ ਧੰਨ
ਹੈ ਮੇਰੇ ਬਾਲਾ ਪ੍ਰੀਤਮ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ ਸਾਰੇ ਸਿੱਖ ਬੋਲੋ
ਬਾਲਾ ਪ੍ਰੀਤਮ ਧੰਨ ਹੈ ਗੁਰੂ ਸ਼੍ਰੀ ਹਰ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਨਿਰਬਲ ਸਾਡੇ ਸੰਤ ਸਿਪਾਹੀ
ਜੀ ਕਲਗੀਆਂ ਵਾਲੇ ਧੰਨ ਹੈ ਸਾਡੇ ਸੰਤ ਸਿਪਾਹੀ ਧੰਨ ਹੈ
ਸਾਡੇ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਸਾਡੇ ਸੱਚੇ ਪਾਤਸ਼ਾਹ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਸੱਚੇ
ਤੇ ਮੁਖੀ